यदि मैं मर्यादा दात्रे गुरु के ताकतां भी गुरु के स्थानां हे सार संगत जी अरदासा चूड़ा पड़े संग चूड़ा पड़न तो बाद आपको अपने भांडे लेके सारे जान फिर जाप करते हैं भांडे साफ कीते जान गज के बोलो साधु फिर साधु संत अपनी बदायगी लैन हुणे मर्यादा तुम जब लंगर भी जात तक मर्यादा नहीं ना तुम सुधार दे उद तक थोड़ी कदे भी चढ़ती कला नहीं गल देख लो कनेडे च मैं कह बैठा उन्हें मेरे से बैन लाता कि संत कथा ना कर मैं क्या मैं हिंदुस्तान थोड़ा ना हूं कनेडे गज के बोलो सतना सानू कथा वास्ते देश बढ़े जिदन अं कथा करते आए कथा ये नहीं कि तुम जे चार गुरुद्वारे बनाए इतने होने हैं कथा बाहर भी हो सकती जिदन गुरु नानक साहब आए थे उन्हें गुरुद्वारे ने कथा की नदियां किनारे दरख्तों थले बह के उन्होंने कीर्तन की कथा होंगी सी जिथे भी बाणी का विचार देंगे भौरिया ने तो उथे आ जाना फुल होना चाहिए जिथे मर्यादा का ज्ञान देवे उथे गुरु नानक की कला वरतेगी इस करके मेरे नौजवान वीरों तुहानू इस पासे खास तवज्जो देनी चाहिए तुसी मैनू दस दो कि नंगे सिर जुत्ती पा के रोटी खाने लंगर छकना गुरमत आ के मन मत शायद मेरी अकल थोड़ी होगी मैं तुहानू पुछ लवां गुरमत है या मनमत ते फिर इस पासे अमृतधारी भी नहीं छकी जाते जिन्हां नू अमृतधारिया ने सिख्या देनी है वह भी उस रास्ते तुरे जाते हैं सहजधारी भी तुरे जाते हैं दसो कहिए फिर कहने संत कोई ज्ञान की गल नहीं सुनाते सुधार की गल नहीं करते जे कोई बचन कहने वह अमल करते एक गल मन के दसो फिर तुम अगली गल दसी है तरक्की ता होंगी गज के बोलो सतना साडा खाना भी बिगड़ गया गाना भी बिगड़ गया सोना भी बिगड़ गया जागना भी बिगड़ गया सारिया चीजा का बिगाड़ी करते माफ करना भजन करने तो पहला यह चीजा का सुधार करना पैना खाना शुद्ध करो विहार शुद्ध करो आचार शुद्ध करो उतों बाद सेवा करनी सीखो निम्रता ना गरीबी ना हकार त्याग ढेक सेवा बिन हाथ पैर होर निफल सब करने वो दसम पातशाह के चरणा च एक शहजादा आया महाराज कह लगे प्यास लगी भी जल लो हुण कहा भी मौका मैनू मिलिया सेवा का दौड़ा गया बाटा भर लिया सब लोग जिन्हें महाराज ने हाथ वेखे बड़े फूले कह लगे अज तो पहला भी किसी जल छकया कहता जी पहला दिन नौकर चाकरे बड़े मैनू तो पा के देने वाले फिर मूह नू ही लाना नौकर चाकर बड़े महाराज बाटा चके परे मार कहते असि इन्हों भ्रेशिया हथा का जल नहीं पीते जिन्होंने हथा अज तक किसी की सेवा नहीं की ऐसी ठोकर बजी शहजादे न छे महीने लंगर के भांडे मांजता रहा हूं तो भांडे मांजने वाली गल ही है ना देसा जुड़ गई अपरोला जहा रखा अभी झूठ बेचों की वही भगाई जाते गचके बोलो सतना सोच माली तो गल छे महीने भांडे मांजता रहा रेतना रटन पाए फिर अड़ीकता रहा महाराज जल मंगन से लिया यह मौका बन गया सच्चे पातशाह उन्होंने कृपा करनी भी जल लिया कोई प्रेमी प्यास लगी दौड़ा गया लिया जेडे हथा के रटन पाए वेखे कहते अज बैठी जो लड़ींदे आम सेवक साई कट हूं तो साढ़े वीर भैन गुरुद्वारे एवं जाते हैं पिचन पिचन हो गए भाई जे कि माड़ा जा सादा भेस होया तो नहीं कहना भी ये खल कपड़े ही है कपड़े साफ पाओ सुथरे पाओ शकीनी लाने की लड़ नहीं से, जे सेवा के भावना आओ तो फिर तो भाई सादगी चे सेवा होंगी जरा लीड़े ही सामदा रहे हम भांडे की मंजने गज के बोलो सतना कई डर हों कपड़े की करीज ना बिकी हो जाए आज नौजवानों का तार होना जी इंडिया जो बुढ़िया आई जो बुढ़े आयो ना यह धरती तो उभरते फिरते पे इंग्लैंड पहुंच गए पैर नहीं लगते इन्होंने गल करो होरे तरह करते बिंगी से गल करके बाबा तू भी आ गया मैं क्या जब तू आ गया तो सानू आने कोई डका लगा हुआ गज के बोलो साधना साडे वास्ते सारा ने एक धरती बनाई रब ने भजन करने वाले सगली धरती साधगी दस कर बैसा गाय ਧਰਤੀ ਭਾਰ ਨਾ ਵਿਆਪੇ ਉਹਨਾਂ ਕੋਲ ਲਾਹੂ ਲਾਜ 59 ਯੋਜਨ ਕਰੋੜ ਧਰਤੀ ਬਣਾਈ ਹੈ। 50 ਯੋਜਨ ਕਰੋੜ ਜਿਹੜਾ ਉਹ ਤਾਂਬੇ ਦੀ ਧਰਤੀ ਹੈ ਜਿਨ੍ਹਾਂ ਨੂੰ ਸਜ਼ਾ ਦੇਣੀ ਨਰਕੀ ਜੀਵਾਂ ਨੂੰ। 59 ਕਰੋੜ ਯੋਜਨ ਧਰਤੀ ਦਾ ਵਿਸਥਾਰ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਤੇ ਦੱਸ ਕਰ ਜੋ ਨਾਮ ਨਾਲ ਲਿਖਿਆ ਬਾਬਾ ਸਾਹਿਬ ਕੋਟ 50 ਉਹ 90 ਕਰੋੜ ਚ ਬਾਬ ਜਿਹੜੇ ਤਸਕਰ ਤਸਕਰ ਕੌਣ ਆ ਰਾਜੇ ਰੂਪੀ ਤਸਕਰ ਚੋਰਾਂ ਨੇ ਧਰਤੀ ਦੇ ਕਬਜ਼ਾ ਕਰ ਲਿਆ ਸੀ ਧਰਤੀ ਦੇ ਮਾਲਕ ਬਣਾਏ ਸੀ ਭਜਨ ਕਰਨ ਵਾਲੇ ਸਾਧੂਆਂ ਵਾਸਤੇ ਗੱਜ ਕੇ ਬੋਲੋ ਸਤਨਾਮ ਮਾਤਾ ਆਦੀਆਂ ਵਾਂਗ ਹਮੇਸ਼ ਪਹਿਰਨਾ ਨਹੀਂ ਪੁੱਛਣੀ ਜਿਹੜਾ ਤਹਿਸੀਲ ਕਿੱਥੇ ਸਾਧੂਆਂ ਦਾ ਆਉਂਦਾ ਜਿਹੜਾ ਤਹਿਸੀਲ ਨਹੀਂ ਪੁੱਛਦੇ ਕਿੱਧਰ ਚੱਲਿਆ। ਇੱਕ ਮਹਾਤਮਾ ਜਾ ਰਿਹਾ ਸੀ ਅਰਦਾਸੀ ਪਿੱਛੋਂ ਆ ਕੇ ਹਨੇਰੀ ਉਹ ਜੱਟਾਂ ਮੂੰਹ ਚ ਪਈ ਗਿਆ ਉਹ ਚਿਰ ਤੋਂ ਮੁਕਾਬਲਾ ਕਰਦਾ ਰਿਹਾ ਪਰ ਹਨੇਰੀ ਨਾਲ ਕੀ ਮੁਕਾਬਲਾ। ਫੇਰ ਕਹਿਣ ਲੱਗਾ ਇੱਧਰ ਮਾਸੀ ਦਾ ਪਿੰਡ ਇਹਨੂੰ ਤੁਰਿਆ ਇਹਨੂੰ ਤੁਰ ਪਾਵੇ ਉੜ ਕੇ ਪਿੱਛੇ ਨੂੰ ਜਾਣਗੀਆਂ ਮੂੰਹ ਚ ਨਹੀਂ ਪੈਣਗੀਆਂ ਗੱਜ ਕੇ ਬੋਲੋ ਸਾਧਨਾ। ਮਤਲਬ ਫਕੀਰ ਨੂੰ ਕੀ ਹੈ ਜਿੱਧਰ ਨੂੰ ਚਲੇ ਗਿਆ ਸਾਧੂ ਦਾ ਤੇ ਸ਼ੇਰ ਦਾ ਅੱਗਾ ਗਏ ਹੁਣ ਜਿੱਧਰ ਚਲੇ ਗਿਆ ਚਲ। ਬਾਬੇ ਮੁੰਨੇ ਵਾਲੇ ਕਹਿੰਦੇ ਸੀ ਰਣਜੀਤ ਸਿੰਘ ਦਾ ਤੇ ਮੇਰਾ ਅੱਗਾ ਅੱਗੇ ਜਾਣਾ ਮੇਰਾ ਪਿੱਛਾ ਤੇ ਨਾ ਹੀ ਦਾ ਪਿੱਛਾ ਦੇਖ ਲੋ ਅੱਜ ਬਾਗ ਜੂੜੇ। ਸੋ ਮਹਾਤਮਾ ਦੇ ਬਚਨ ਮੈਂ ਬੇਨਤੀ ਕਰ ਰਿਹਾ ਸੀ ਉਹ ਤੋਤੇ ਨੇ ਬੇਨਤੀ ਕੀਤੀ ਸਾਧ ਸੰਗਤ ਸੰਗਤ ਚੋਂ ਜਾਇਦਾਦ ਨੇ ਕਿਹਾ ਭਾਈ ਪੁੱਛਿਆ ਮਾਂਗੇ ਜਿਹੜੇ ਕਥਾ ਦਾ ਭੋਗ ਪਿਆ ਪ੍ਰਸ਼ਾਦ ਵਰਤੇ ਆ ਮਹਾਂਪੁਰਸ਼ਾਂ ਕਹਿੰਦੇ ਜੀ ਇੱਕ ਬੇਨਤੀ ਕਰਨੀ ਹੈ ਤੋਤੇ ਨੇ ਉਹ ਬੇਨਤੀ ਕੀਤੀ ਅੱਗੇ ਵੀ ਸੰਗਤਾਂ ਆਪਣੇ ਪ੍ਰਸ਼ਨ ਉੱਤਰ ਪੁੱਛਦੀਆਂ ਰਹਿੰਦੀਆਂ ਕਹਿੰਦੇ ਦੱਸੋ ਭਾਈ ਕਹਿੰਦੇ ਜੋ ਤੋਤਾ ਪਿੰਜਰੇ ਚ ਆ ਉਹ ਕਹਿੰਦਾ ਵੀ ਕਹਿੰਦੇ ਆ ਵੀ ਰਾਮ ਰਾਮ ਕਹਿਣਾ ਬੰਧਨ ਟੁੱਟ ਜਾਂਦੇ ਮੈਂ ਪਿੰਜਰੇ ਦੀ ਕੈਦ ਚ ਆ ਮੈਂ 24 ਘੰਟੇ ਰਾਮ ਰਾਮ ਕਹਿੰਦਾ ਨਹੀਂ ਕਹਿੰਦਾ ਤੇ ਕਹਾਉਣ ਵਾਲੇ ਕਹਾਏ ਜਾਂਦੇ ਬੋਲ ਗੰਗਾ ਰਾਮਾ ਰਾਮ ਰਾਮ ਬੋਲ ਮੀਆਂ ਮਿੱਠੂ ਰਾਮ ਰਾਮ ਕਿਉਂਕਿ ਤੋਤੇ ਨੂੰ ਜਿਹੋ ਜਿਹਾ ਸਗਾ ਲਓ ਜਾਂ ਬੋਲੀ ਜਾਂਦੀ। ਇੱਕ ਸੁਲਤਾਨਪੁਰ ਕੇ ਨੇ ਤੋਤਾ ਰੱਖਿਆ ਆਪਣਾ ਪ੍ਰੇਮੀ ਹੈ ਉਹ ਡੇਲੀ ਢੰਗ ਲੈਂਦੇ ਸੀ ਉਹਦਾ ਪਿੰਜਰਾ ਜਦੋਂ ਕੋਈ ਗੈਰ ਬੰਦਾ ਦਰਵਾਜ਼ਾ ਖੜਕਾਉਂਦਾ ਉਹ ਫਿਰ ਬੋਲਦਾ ਕਹਿੰਦਾ ਬਾਹਰ ਵੇਖੋ ਕੌਣ ਆ ਦਰਵਾਜ਼ਾ ਖੜਕਾ ਦੇ ਇਉਂ ਬੋਲਦਾ ਸੀ ਸਿਖਾਲਿਆ ਜਿਹੜੇ ਬੱਚੇ ਨੇ ਸਿਖਾਲਿਆ ਉਹੇ ਬੋਲੀ ਬੋਲਦਾ ਇਨ ਬਿਨ ਫਿਰ ਉਹ ਬੋਲੀ ਐਨ ਕੈਚ ਕੀਤੀ ਉਹ ਜਿਵੇਂ ਟੇਪ ਚ ਹੁੰਦੀ ਤੋਤੇ ਪੜ ਜਾਂਦੇ ਕਹਿੰਦੇ ਪਰ ਅੱਜ ਬੰਦੇ ਪੜਾਉਣੇ ਔਖੇ ਹੋਏ ਗੱਜ ਕੇ ਬੋਲੋ ਸਾਧਨਾ। ਤੋਤੇ ਤੇ ਖੋਤੇ ਪੜ ਜਾਂਦੇ ਪਰ ਅੱਜ ਦੇ ਜਿਹੜੇ ਬੰਦੇ ਪੜੇ ਹੋ ਪੜੇ ਹੋ ਬੜਾ ਬੜਾ ਪੜ ਕੇ ਸ਼ਰਾਬਾਂ ਪੀ ਜਾਂਦੇ ਮਾਸ ਖਾਈ ਜਾਂਦੇ ਸਿਗਰਟਾਂ ਪੀ ਜਾਂਦੇ ਹੋਰ ਕਈ ਕੁਝ ਕਰੀ ਜਾਂਦੇ ਗੱਜ ਕੇ ਬੋਲੋ ਸਾਧਨਾ। ਇਹਨਾਂ ਨੂੰ ਪੜਾਉਣਾ ਹੁਣ ਔਖਾ ਹੋ ਗਿਆ ਕਿਉਂਕਿ ਇਹਨਾਂ ਦੇ ਮਨ ਚ ਹੰਕਾਰ ਹੈ ਅਸੀਂ ਪੜੇ ਹੋ ਜਦੋਂ ਕੋਈ ਸਮਝ ਲਿਆ ਮੈਂ ਪੜਿਆ ਉਹ ਕਿਸੇ ਤੋਂ ਲੈਂਦਾ ਕੁਝ ਪਰ ਐਮ ਏ ਪੜ੍ਹ ਕੇ ਬੰਦਾ ਐਵੇਂ ਹੀ ਰਹਿੰਦਾ ਐਮ ਏ ਨੀ ਐਵੇਂ ਹੀ ਆ। ਗੁਰੂ ਨਾਨਕ ਦੀਆਂ 4 ਕਲਾਸਾਂ ਸਿਰਫ ਐਮ ਏ ਪੜ੍ਹ ਕੇ ਮਸੀਂ ਆਪਣੇ ਢਿੱਡ ਜੋਗਾ ਹੀ ਹੁੰਦਾ ਬਹੁਤਾ ਹੋਊ ਤੇ ਆਪਣੇ ਟੱਬਰ ਪਾਲਣ ਜੋਗਾ ਬਣ ਜੂ ਇਹਦੋਂ ਵੱਧ ਤੇ ਨਹੀਂ ਨਾ ਜਿੰਨੀ ਮਰਜ਼ੀ ਪੜ੍ਹਾਈ ਕਰ ਲੈ ਪਰ ਗੁਰੂ ਨਾਨਕ ਦੇ ਸਕੂਲ ਦੀਆਂ 4 ਜਮਾਤਾਂ ਇੱਕ ਸ਼ਰਵਣ ਦੂਜੀ ਮੰਨਣ ਤੀਜੀ ਨਿਧਿਆਸਨ ਚੌਥੀ ਤਤ ਉਂਗ ਦਾ ਸੋਧ ਕਲਾਸਾਂ ਦਾ 3 ਹੈ ਚੌਥੀ ਦਾ ਬ੍ਰਹਮ ਗਿਆਨ ਦੀ ਜੇ ਕਿਤੇ ਬ੍ਰਹਮ ਗਿਆਨ ਦੀ ਪਾਸ ਕਰ ਲੈ 3 ਲੋਕਾਂ ਨੂੰ ਰੋਟੀ ਖਿਲਾ ਸਕ ਤੁਸੀਂ ਦੱਸੋ ਤੁਹਾਡੇ ਕਿਸੇ ਅਮੀਰ ਦਾ ਲੰਗਰ ਚੱਲਦਾ ਜਿੰਨੇ ਚੱਲਦੇ ਫਕੀਰਾਂ ਸਾਧਾਂ ਦੇ ਚੱਲਦੇ ਗੱਜ ਕੇ ਬੋਲੋ ਸਤਨਾਮ। ਲੰਗਰ ਚਲਾ ਹੀ ਫਕੀਰ ਸਕਦਾ ਅਮੀਰ ਨੇ ਕੀ ਚਲਾਉਣਾ ਅਮੀਰ ਨੂੰ ਤਾਂ ਹੁੰਦਾ ਜਿੱਥੋਂ ਮਾਇਆ ਮਿਲੇ ਹੋਰ ਖਿੱਚਣਾ ਹੋਰ ਖਿੱਚਣਾ ਫਕੀਰ ਕੋਲ ਜੋ ਆਇਆ ਉਹ ਵੱਡੀ ਜਾਣਾ ਗੱਲ ਦੇ ਵੀੜੇ ਲਾ ਕੇ ਵੀ ਫੜਾਉਂਦਾ ਫਕੀਰ ਆਪਣਾ ਸਿਰ ਵੀ ਫਕੀਰ ਬਾਲ ਫਕੀਰ ਦੇ ਵਿੱਚ ਤਿਆਗ ਹੁੰਦਾ ਵਿਰਾਗ ਹੁੰਦਾ ਗਿਆਨ ਵਿਚਾਰ ਹੁੰਦਾ। 16 ਵਿਚਾਰ ਮੈਂ ਬੇਨਤੀ ਕਰ ਰਿਹਾ ਸੀ ਉਹ ਬੇਨਤੀ ਕੀਤੀ ਮਹਾਤਮਾ ਕਹਿਣ ਲੱਗੇ ਵੀ ਤੋਤੇ ਨੂੰ ਇਹ ਗੱਲ ਕਹੋ ਜੀਵਨ ਪਾ ਹੰਕਾਰ ਤੋਂ ਮਰ ਕੇ ਰਾਮ ਰਾਮ ਕਰੇ ਫਿਰ ਉਹਦਾ ਖਲਾਸੀ ਹੋਏ ਸੰਗਤ ਆ ਗਈ ਜਾਇਦਾਦ ਤੋਂ ਪੁੱਛਿਆ ਕਹਿੰਦੇ ਮਹਾਤਮਾ ਨੇ ਗੱਲ ਕਹੀ ਹੈ ਜੀਵਨ ਪਾ ਹੰਕਾਰ ਵੱਲੋਂ ਮਰ ਕੇ ਰਾਮ ਰਾਮ ਕਰ ਉਹਨੂੰ ਕੀ ਕੀਤਾ ਸਾਹ ਘੜੀਸ ਲਿਆ ਅੰਦਰੋਂ ਸਵਾਸਾਂ ਨਾਲ ਲਾਪਿਆ ਭਜਨ ਕਰ ਸਵਾਸਾਂ ਦੇ ਪੱਟੇ ਤੇ ਚੜਾ ਲਿਆ ਰਾਮ ਰਾਮ। ਕਈ ਕਹਿੰਦੇ ਜੀ ਆਪਣੇ ਆਪ ਭਜਨ ਕਿਵੇਂ ਹੋਈ ਜਾਂਦਾ ਜਿਵੇਂ ਸਵਾਸ ਆਟੋਮੈਟਿਕ ਚੱਲੀ ਜਾਂਦਾ ਇਵੇਂ ਭਜਨ ਹੋਈ ਜਾਂਦਾ ਜੇ ਸਵਾਸ ਨਾ ਚੜਾ ਦੇ ਸਾਸ ਤੇ ਗਰਾਸ ਇੱਕ ਗਰਾਸ ਹੁੰਦਾ ਇੱਕ ਸਾਸ ਹੁੰਦਾ ਗਰਾਸ ਹੁੰਦਾ ਜਿਹੜਾ ਅੰਦਰ ਨੂੰ ਜਾਂਦਾ ਸਾਂ ਸਾਸ ਹੁੰਦਾ ਜਿਹੜਾ ਬਾਹਰ ਹੁੰਦਾ, ਗਰਾਸ ਨਾਲ ਵੀ ਜੋੜਨਾ ਤੇ ਸਾਸ ਨਾਲ ਵੀ ਜੋੜਨਾ, ਇਹਨੂੰ ਕਹਿੰਦੇ ਸਾਸ ਗਰਾਸ। ਜਿਹੜਾ ਸਾਸ ਗਰਾਸ ਨਾਲ ਭਜਨ ਕਰੇ ਉਹਨੂੰ ਸੰਤ ਕਹਿੰਦੇ, ਜਿਹਨਾਂ ਸਾਸ ਗਰਾਸ ਨਾਲ ਬਿਸਰਾ ਹਰਨਾਮਾ ਮਨ ਮੰਤ ਧਾਨ ਸੇਈ ਨਾਨਕਾ ਪੂਰਨ ਸੋਈ ਸੰਤ। ਹੋਰ ਸੰਤ ਦੇ ਕੋਈ ਸਿੰਘ ਨਹੀਂ ਹੁੰਦੇ, ਜਾਂ ਭਗਵੇਂ ਪਾ ਲਿਆ ਜਾਂ ਕਾਲੇ ਪਾ ਲਿਆ, ਇਹਨਾਂ ਕੋਈ ਸੰਤ ਨਹੀਂ ਬਣ ਜਾਂਦਾ। ਚਾਹੇ ਤੁਸੀਂ ਬਣ ਜਾਓ, ਚਾਹੇ ਕੋਈ ਧਿਆਨ ਤੋਂ ਬਣ ਜਾ, ਜਿਹੜਾ ਇਸ ਨੁਕਤੇ ਤੇ ਅਮਲ ਕਰੇ। ਗੱਜ ਕੇ ਬੋਲੋ ਸਤਿਗੁਰੂ। ਤੋਤਾ ਲੱਗਿਆ ਜੀ ਸਵਾਸ ਨਾਲ ਭਜਨ ਕਰ, ਜਿਹੜੇ ਲੱਗਾ ਭਜਨ ਕਰਨ, ਉਹ ਘਰਦਿਆਂ ਨੇ ਕਿਹਾ ਸ਼ਾਇਦ ਮਰ ਗਿਆ ਸੀ, ਇਹ ਤਾਂ ਹਿਲਦਾ ਜੁਲਦਾ ਹੀ ਨੀ, ਇਹ ਤਾਂ ਹਿਲਦਾ ਹੀ ਨੀ, ਉਵੇਂ ਪਿਆ। ਉਹਨੇ ਕੀਤਾ ਪਿੰਜਰੇ ਦੀ ਖੋਲੀ ਖਿੜਕੀ, ਬਾਹਰ ਚੁੱਕ ਕੇ ਰੱਖ ਦਾ। ਤੋਤਾ ਅੱਖ ਵਜਾ ਕੇ ਵੇਖਦਾ ਰਿਹਾ, ਕੋਈ ਨੇੜੇ ਤਾਂ ਨਹੀਂ। ਜਾਨਵਰ ਸ਼ੈਤਾਨ ਬੜੇ ਹੁੰਦੇ, ਜਿਹੜੇ ਦੇਖਿਆ ਨੇੜੇ ਕੋਈ ਨਹੀਂ, ਇੱਕਦਮ ਅਡਾਰੀ ਮਾਰ ਕੇ ਜਾਂਦਾ ਹੋਇਆ ਕਹਿ ਗਿਆ, ਰਾਮ ਰਾਮ ਸੱਤ ਹੈ ਪਰ ਪੂੰਜੀ ਸੰਤਨ ਹੱਥ ਹੈ। ਗੱਜ ਕੇ ਬੋਲੋ ਸਤਨਾਮ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਫਿਰ ਰਾਮ ਰਾਮ ਹੈਗਾ ਤਾਂ ਸੱਤ ਹੈ, ਪਰ ਰਾਮ ਰਾਮ ਜਪਣ ਦੀ ਜਿਹੜੀ ਪੂੰਜੀ ਉਹ ਮਹਾਤਮਾ ਦੇ ਹੱਥ, ਮਹਾਤਮਾ ਜਿਹੜੇ ਨਿਤ ਅਵਤਾਰ ਮੰਨੇ ਹਮੇਸ਼ਾ ਰਹਿੰਦੇ। ਵਾਹਿਗੁਰੂ ਸਰਗੁਣ ਸਰੂਪ ਯੁਗਾਂ ਵਿੱਚ ਕਦੇ ਕਦੇ ਤਾਂ ਇੱਕ ਨਵੇਂ ਅਵਤਾਰ ਹੈ। ਨਵੇਂ ਅਵਤਾਰ ਕਿਵੇਂ? ਜਿਵੇਂ ਰਾਮਚੰਦਰ ਨੇ ਰਾਵਣ ਨੂੰ ਮਾਰਨ ਦਾ ਨਿਮਿਤ ਬਣਾਇਆ, ਫਿਰ ਇੱਕ ਅੰਸਾ ਅਵਤਾਰ ਹੈ। ਅੰਸਾ ਅਵਤਾਰ ਕਿਵੇਂ? ਜਿਵੇਂ ਵਿਕਰਮਾਜੀਤ ਵਰਗੇ ਧਰਮੀ ਰਾਜ, ਹਰੇਕ ਰਾਜਾ ਨਹੀਂ ਹੋ ਸਕਦਾ, ਜਿਹੜਾ ਧਰਮੀ ਰਾਜਾ ਉਹਦੀ ਗੱਲ ਮੈਂ ਕਰ ਰਿਹਾ, ਦੁਨੀਆਂ ਨੂੰ ਨਿਆਂ ਤੇ ਇਨਸਾਫ਼ ਪੂਰਾ ਦੇ, ਉਹ ਵੀ ਈਸ਼ਵਰੀ ਅੰਸ ਮੰਨੇ ਜਾਂਦੇ, ਜਿਹੜੇ ਲੋਕਾਂ ਨੂੰ ਇਨਸਾਫ਼ ਦੇਣ, ਸਹੀ ਅਦਲ ਕਰਨ। ਔਰ ਨੌਵਾਂ ਛੇਵਾਂ ਬਾਦਸ਼ਾਹ ਬੜਾ ਇਨਸਾਫ਼ ਪਸੰਦ ਮੰਨਿਆ, ਪਹਿਲਾਂ ਬੜਾ ਜ਼ਾਲਮ ਸੀ, ਉਹ ਕਿਤੇ ਤੁਰਿਆ ਜਾ ਰਿਹਾ ਸੀ, ਉੱਲੂ ਤੇ ਉੱਲਣੀ ਗੱਲਾਂ ਕਰ ਰਹੇ ਸਨ। ਉੱਲਣੀ ਕਹਿੰਦੀ ਵੀ ਤੇਰੀ ਕੁੜੀ ਜਵਾਨ ਹੋਈ, ਉਹ ਤੈਨੂੰ ਨੀਂਦ ਕਿਵੇਂ ਆਉਂਦੀ, ਵਿਆਹ ਦਾ ਫਿਕਰ ਕਰ। ਜਿਹੜਾ ਵਜ਼ੀਰ ਸੀ ਉਹ ਪੰਛੀਆਂ ਦੀ ਬੋਲੀ ਵੀ ਸਮਝਦਾ ਸੀ। ਉੱਲੂ ਕਹਿਣ ਲੱਗਾ ਘਰ ਵਾਲੀ ਨੂੰ, ਕਾਲੀ ਨਾ ਪੈ, ਰਾਜੇ ਦਾ ਸ਼ਹਿਰ ਜਿਹੜਾ ਥੇ ਹੋਣ ਵਾਲਾ, ਇਹ ਲੜਕੀ ਨੂੰ ਆਹ ਥੇ ਦਾਨ ਕਰਨਾ ਰਾਜੇ ਦੀ ਰਾਜਧਾਨੀ ਦਾ, ਕਿਉਂਕਿ ਜ਼ਾਲਮ ਬਹੁਤ ਹੈ ਹੁਣ ਇਹ ਗੜਕਣ ਵਾਲਾ। ਵਜ਼ੀਰ ਨੇ ਜਿਹੜੇ ਉਹਨਾਂ ਦੀ ਗੱਲ ਸੁਣੀ ਹੱਸ ਪਿਆ। ਵਜ਼ੀਰ ਨੂੰ ਰਾਜਾ ਕਹਿੰਦਾ ਹੱਸਿਆ ਕਿਉਂ? ਕਹਿੰਦਾ ਜੀ ਸਾਹਿਬ ਨੇ ਤੁਹਾਡੀ ਸ਼ਾਨਦਾਰ ਸਵਾਰੀ ਦੇਖ ਕੇ, ਕਹਿੰਦਾ ਇਹ ਗੱਲ, ਕਹਿੰਦਾ ਜੀ ਮੈਂ ਦੱਸੋ ਤਾਂ ਸੱਚ, ਮੈਨੂੰ ਮਾਫੀ ਦੇ ਦਿਓ ਕਿਤੇ ਫਾਜ ਨਾ ਲਟਕਾ ਦਿਓ। ਕਹਿੰਦਾ ਨਹੀਂ ਸੱਚ ਦੱਸ। ਕਹਿੰਦਾ ਜੀ ਮੈਂ ਤਾਂ ਹੱਸਿਆ, ਉੱਲੂ ਤੇ ਉਲਣੀ ਆਪਣੀ ਬੋਲੀ ਚ ਗੱਲਾਂ ਕਰਦੇ ਸੀ, ਮੈਨੂੰ ਮਹਾਤਮਾ ਨੇ ਬੋਲੀ ਸਿਖਾਲੀ, ਮੈਂ ਸਮਝ ਗਿਆ। ਉੱਲਣੀ ਉੱਲੂ ਨੂੰ ਕਹਿੰਦੀ ਵੀ ਲੜਕੀ ਜਵਾਨ ਹੈ, ਇਹਨੂੰ ਵਿਆਹ ਕੋ ਦਾਜ ਦੇਣ ਦੀ ਤਿਆਰੀ ਕਰ। ਉਹ ਕਹਿੰਦਾ ਹੁਣ ਉੱਲੂਆਂ ਬਾਪ ਵੀ ਉਜੜੇ ਉੱਥੇ ਹੁੰਦੇ ਜਿੱਥੇ ਰਹਿੰਦੇ ਉੱਲੂ। ਫਿਰ ਰਾਜਾ ਜਾਲਮ ਬਹੁਤ ਹੈ ਨਵਸ਼ੇਰਵਾ, ਇਹਦਾ ਰਾਜ ਉਜੜਨ ਵਾਲਾ ਰਾਜਧਾਨੀ, ਇਹ ਤੱਕੀ ਵੀ ਲੜਕੀ ਨੂੰ ਦਾਨ ਦੇਣਾ ਤਾਂ ਵਿਆਹ ਕਰ। ਰਾਜਾ ਕਹਿੰਦਾ ਮੈਂ ਇੰਨਾ ਜਾਲਮ ਹੈ, ਮੇਰੀ ਜੁਰਮ ਦੀਆਂ ਕਹਾਣੀਆਂ ਪੰਛੀਆਂ ਤੱਕ ਚੱਲ ਗਈਆਂ। ਕਹਿੰਦਾ ਜੀ ਤੁਹਾਡੇ ਸਾਹਮਣੇ। ਉਸ ਵੇਲੇ ਰਾਜੇ ਨੌਸ਼ੇਰਮਾ ਦੇ ਮਨ ਚ ਐਸੀ ਠੋਕਰ ਵੱਜੀ, ਥਾਂ ਥਾਂ ਲੰਗਰ ਲਾ ਤੇ, ਦਵਾਈ ਖਾਨੇ ਖੋਲ ਤੇ, ਗਰੀਬਾਂ ਮਜ਼ਲੂਮਾਂ ਬਾਪ ਤੇ ਸੇਵਾ ਦੇ ਖੇਤਰ ਲਾ ਤੇ, ਔਰ ਦੁਨੀਆਂ ਤੇ ਐਸਾ ਅਦਲ ਔਰ ਇਨਸਾਫ਼ ਕਮਾਇਆ, ਅੱਜ ਤੱਕ ਉਹਦੇ ਇਨਸਾਫ਼ ਦੀਆਂ ਗੱਲਾਂ ਦੁਨੀਆਂ ਕਰਦੀ। ਗੱਜ ਕੇ ਬੋਲੋ ਸਤਿਗੁਰੂ। ਅਸ਼ੋਕ ਰਾਜਾ ਕਿੱਡਾ ਜਾਲਮ ਸੀ, ਭਗਵਾਨ ਬੁੱਧ ਨੇ ਦੇ ਲੋਕ ਕਿੱਡਾ ਧਰਮੀ ਬਣਾ ਤਾ, ਦੁਨੀਆਂ ਦੀ ਕਿੱਥੇ ਤੱਕ ਬੁੱਧ ਧਰਮ ਫੈਲਾਇਆ। ਸੋ ਕਹਿਣ ਤੋਂ ਭਾਵ ਇਸ ਕਰਕੇ ਜਿਹੜੀ ਕੁੰਜੀ ਹੈ ਨਾ ਬ੍ਰਹਮ ਵਿਦਿਆ ਦੀ, ਬ੍ਰਹਮ ਵਿਦਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ। ਜਦ ਤੱਕ ਇਹਨੂੰ ਆਖਾਂ ਨਾ ਪੜ੍ਹੀਏ ਨਾ ਤੇ ਗੁਰਮਤ ਦਾ ਗਿਆਨ ਨਹੀਂ ਹੁੰਦਾ ਕਿ ਸਤਿਗੁਰੂ ਜੀ ਨੇ ਹੁਕਮ ਕੀ ਕੀਤਾ। ਹਰ ਸਿੱਖ ਸਿੱਖਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਾ ਨਾਲ ਪਾਠ ਵੀ ਕਰਨਾ ਚਾਹੀਦਾ ਤੇ ਸੰਥਾ ਦੇ ਨਾਲ ਨਾਲ ਬਾਣੀ ਦੀ ਟਕਸਾਲੀ ਢੰਗ ਨਾਲ ਕਥਾ ਵੀ ਸੁਣਨੀ ਚਾਹੀਦੀ, ਆਦ ਤੋਂ ਅੰਤ ਤੱਕ ਪਤਾ ਲੱਗੇ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਦਿੱਤਾ। ਅਕਾਲੀ ਸਿੰਘਾਂ ਨੇ ਸੁਣੀ ਸੀ, ਵਧੇ ਮੁਕਤ ਹੋ ਗਿਆ ਸੀ, ਸਾਰੇ ਚੋਲੇ ਬਦਲ ਕੇ ਸੱਚਖੰਡ ਤੁਰ ਪਏ। ਮਹਾਰਾਜ ਕਹਿੰਦੇ ਉਹ ਤੁਹਾਨੂੰ ਤਾਂ ਵਿਦਿਆ ਪੜ੍ਹਾਈ ਗਾਂ ਪ੍ਰਚਾਰ ਕਰਨ ਲਈ, ਵੀ ਆਪਣੇ ਵਾਲੇ ਹੋਰ ਪੈਦਾ ਕਰੋ, ਤੁਸੀਂ ਗਾਂ ਤੁਰ ਪਏ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਸਾਸ ਤੇ ਗਰਾਸ, ਗਰਾਸ ਹੋ ਗਿਆ ਜਿਹੜਾ ਸਾਸ ਅੰਦਰ ਜਾਂਦਾ ਤੇ ਸਾਸ ਹੋ ਗਿਆ ਜਿਹੜਾ ਬਾਹਰ ਨਿਕਲਦਾ। ਜਿਹੜੇ ਅੰਦਰ ਜਾਵੇ ਤੇ ਪੜੋ ਆਪਣੇ ਵਾਰ, ਜਿਹੜੇ ਬਾਹਰ ਆਵੇ ਤੇ ਗੁਰੂ। ਗੱਜ ਕੇ ਬੋਲੋ ਸਾਧਨਾ। ਜੁਗਤੀ ਨੂੰ। ਇਹ ਪਹਿਲਾਂ ਨਹੀਂ ਹੁੰਦਾ, ਪਹਿਲਾਂ ਤਾਂ ਅੰਤਸ਼ਕਰਨ ਦੇ ਤਿੰਨ ਦੋਸ਼, ਮਲ, ਬਖਸ਼ੇਪ ਤੇ ਅਵਰਣ। ਮਲ ਦੋਸ਼ ਕੀ ਹੈ? ਪਾਪਾਂ ਦੀ ਮੈਲ, ਹਿਰਦਾ ਗੰਦਾ ਹੋਣਾ। ਗੰਦੇ ਹਿਰਦੇ ਦੀ ਨਿਸ਼ਾਨੀ ਕੀ? ਪਾਪੀ ਹਿਰਦੇ। ਉਹ ਛੱਡੋ ਪਰੇ, ਗੁਰਦੁਆਰੇ ਕੀ ਰੱਖਿਆ? ਉਹੋ ਹੀ ਲੋਕ ਆ, ਚਲੋ ਸਿਲਮੇ ਚੱਲਦੇ, ਵੱਡਾ ਗੁਰਦੁਆਰਾ ਪ੍ਰਤੱਖ ਦਿਖਾਉਣ ਦੇ, ਤਾਂ ਜਿੱਥੇ ਬੋਲੋ ਸਾਨੂੰ। ਇਹ ਮਲੀਨ ਹਿਰਦੇ ਦੀ ਨਿਸ਼ਾਨੀ। ਲੈ ਗੁਰੂ ਗ੍ਰੰਥ ਸਾਹਿਬ ਜੀ ਕੀ ਰੱਖਿਆ? ਇਸ ਤਰ੍ਹਾਂ ਦੀਆਂ ਨਾਸਤਿਕਤਾ ਦੀਆਂ ਗੱਲਾਂ ਕਰਨੀਆਂ, ਇਹ ਮਲੀਨ ਹਿਰਦੇ ਦੀ ਨਿਸ਼ਾਨੀ। ਜਦ ਵੀ ਪੜ੍ਹਨ ਕੀ ਪਿਆ, ਮਨ ਸ਼ੁੱਧ ਗਏ, ਆਪਣੇ ਆਪ ਹੀ ਮਨ ਸ਼ੁੱਧ ਬਣਾਈ ਕਰਦੇ। ਜਿਹਦਾ ਮਨ ਸ਼ੁੱਧ ਆ ਉਹ ਗੱਲ ਕਾਹਨੂੰ ਕਹਿੰਦਾ? ਜਿਹਨਾਂ ਦਾ ਮਨ ਸ਼ੁੱਧ ਆ ਉਹ ਤਾਂ ਕਹਿੰਦੇ ਹਾਲੇ ਸਾਡਾ ਸ਼ੁੱਧ ਹੋਇਆ ਨੀ, ਗੱਜ ਕੇ ਬੋਲੋ ਸਤਨਾਮ। ਜਿਹਨਾਂ ਦਾ ਨਹੀਂ ਸ਼ੁੱਧ ਉਹ ਜੰਮਦੇ ਬ੍ਰਹਮੇ ਬਣੇ ਹੋ। ਇਹ ਮਨ ਤਾਂ ਸਨ ਸਨੰਦਰ ਤੋਂ ਕਾਬੂ ਨਹੀਂ ਆਇਆ, ਜਿਹੜੇ ਬ੍ਰਹਮੇ ਦੇ ਬਾਲ ਖਿਲ ਪੁੱਤਰ ਬਾਲ ਜਤੀ ਰਹਿੰਦੇ। ਸਨਕ ਸਨੰਦਨ ਮਨ ਜਨ ਸੇਖਾ, ਤੈਨ ਵੀ ਤਨ ਮੈਂ ਮਨ ਨਹੀਂ ਦੇਖਾ। ਉਹਨਾਂ ਨੂੰ ਪਤਾ ਲੱਗਾ ਵੀ ਤਨ ਵਿੱਚ ਮਨ ਰਹਿੰਦਾ ਕਿੱਥੇ। ਇਹ ਮਨ ਕਰਮ, ਇਹ ਮਨ ਧਰਮ, ਇਹ ਮਨ ਪੰਜ ਤੱਤ ਤੇ ਜਨਮ, ਇਹ ਮਨ ਲੈ ਜਾਓ ਤਾਂ ਉਨ ਮਨ ਰਹਿ ਤਾਂ ਤੀਨ ਲੋਕ ਕੀ ਬਾਤਾਂ ਕਹਿ। ਇਹਨੂੰ ਸਮਝਣਾ ਬੜਾ ਔਖਾ। ਸੋ ਜਿਹੜਾ ਮਲ ਦੋਸ਼ ਹੈ ਨਾਸ ਕਿਵੇਂ ਹੁੰਦਾ? ਨਿਸ਼ਕਾਮ ਸੇਵਾ ਕਰਨ। ਹੁਣ ਕਈ ਸੇਵਾ ਕਰਦੇ ਚੱਲ ਜਾਂਦੀ, ਮੈਂ ਜੋੜੇ ਝਾੜਾ ਭਾਂਡੇ ਮੰਜ, ਤੇ ਮੰਜ ਧਾਰਨਾ ਪਹਿਲਾਂ ਧਾਈ ਹੁੰਦੀ, ਆਹ ਮੇਰਾ ਕੰਮ ਬਣ ਗਿਆ, ਗੱਜ ਕੇ ਬੋਲੋ ਸਾਧਨਾ। ਇਹਦਾ ਮਜ਼ੂਰੀ ਹੈ ਸੇਵਾ ਕਰੋ। ਇੱਕ ਹੱਥ ਦੇਰਾ ਤੇ ਹੱਥ ਲੈ ਲਾ, ਜਿਵੇਂ ਉਹ ਤੁਲਸੀ ਦਾ ਤੀਰਥ ਯਾਤਰਾ ਨੂੰ ਗਿਆ, ਉਥੋਂ ਰਾਮ ਚੰਦਰ ਦੀ ਮੂਰਤ ਖਰੀਦ ਲਿਆ। ਘਰ ਰਾਮ ਚੰਦਰ ਆ ਗਿਆ, ਪੁੱਛਿਆ ਬੀਬੀ ਨੂੰ ਤੁਲਸੀ ਦਾ ਕਿੱਥੇ? ਕਹਿੰਦਾ ਜਗਨਨਾਥ ਦੀ ਯਾਤਰਾ ਗਿਆ। ਕਹਿੰਦੇ ਯਾਤਰਾ ਕਾਹਨੂੰ ਕਹੋ? ਤਾਂ ਸੌਦਾ ਖਰੀਦਾ ਕਰ। ਤੁਲਸੀ ਆ ਕਹਿੰਦਾ ਕੋਈ ਮੇਰੇ ਨਾਲ ਨੀ ਆ? ਕਹਿੰਦਾ ਉਹ ਦੋ ਜਵਾਨ ਸੀ ਆ ਗੱਲ ਕਹਿ। ਕਹਿੰਦਾ ਉਹਦਾ ਰਾਮ ਚੰਦਰ ਦੀ ਦਰਸ਼ਨ ਨਾ ਹੋਏ। ਹੁਣ ਮੋੜਨ ਚਲ ਗਿਆ ਕੋਈ ਨਾਰਾਜ਼ ਫੋਟੋ ਨੂੰ, ਫਿਰ ਉਹ ਆ ਗਿਆ। ਕਹਿੰਦੇ ਤੁਲਸੀ ਕਿੱਥੇ ਬੀਬੀ ਜੀ? ਕਹਿੰਦੇ ਤੀਰਥ ਯਾਤਰਾ ਗਿਆ। ਕਹਿੰਦੇ ਹੁਣ ਸੌਦਾ ਮੋੜਨਗੇ। ਫਿਰ ਚਲ ਗਿਆ ਤੁਲਸੀ, ਕਹਿੰਦਾ ਕੋਈ ਆਇਆ ਤੇ ਨੀ? ਕਹਿੰਦਾ ਐਂ ਕਹਿ ਗਿਆ। ਹੁਣ ਸਿੱਧੀ ਨੀ ਤੈਨੂੰ ਸਾਫ਼ ਮਨ ਹੋ ਗਿਆ ਵੀ ਕੁਝ ਲੈਣ ਦੇਣ ਨੀ ਕਰ। ਕਹਿੰਦੇ ਹੁਣ ਸਹੀ ਯਾਤਰਾ ਕਰਨ। ਅਸੀਂ ਮਸਿਆ ਪੁਨਿਆ ਸੰਗਰਾਂਦ ਜਾਂਦੇ ਹਾਂ ਤਾਂ ਹਾਲ ਕੁਝ ਹੁੰਦਾ, ਇੱਥੇ ਤਾਂ ਹੈ ਹੀ ਨੀ ਨਾ ਉਹ ਬਾਜ਼ਾਰ ਇੰਡੀਆ ਵਾਲੇ। ਆਮ ਸਾਡੇ ਉੱਥੇ ਤੀਰਥਾਂ ਦੇ ਲੱਗਦਾ ਨਾ, ਸਾਡੀਆਂ ਭੈਣਾਂ ਸੁਰਗੀਆਂ ਬਿੰਦੀ ਪੱਖੀਆਂ ਦੀਆਂ ਡੱਡੀਆਂ ਖਰੀਦੀ ਜਾਣਗੀਆਂ ਤੇ ਭਰਾ ਕੀ ਕਰਨਗੇ? ਇਹ ਭਰਨਗੇ ਵੀ ਠੇਕਾ ਕਿੱਥੇ ਤੇ ਜੂਆ ਕਿੱਥੇ ਖੇਡਦੇ? ਮਸਿਆ ਤੇ ਗਏ, ਗੱਜ ਕੇ ਬੋਲੋ ਸਤਨਾਮ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆ ਦੋ ਭਾ ਚੜੀਆ ਸਨ। ਤੀਰਥਾਂ ਤੇ ਜਾ ਕੇ ਕਰਨਾ ਕੀ? ਨਾਮ ਜਪਣ। ਤੀਰਥ ਨਹਾਵਣ ਜਾਓ, ਤੀਰਥ ਨਾਮ ਨੇ, ਉੱਥੇ ਜਾ ਕੇ ਨਾਮ ਜਪੋ। ਬਾਬਾ ਜਗਨਨਾਥ ਸਿੰਘ ਇੱਕ ਵਾਰੀ ਹਜ਼ੂਰ ਸਾਹਿਬ ਗਏ, ਪਾਰਨ ਕਰ ਲਿਆ ਕਿ ਰੋਜ਼ 101 ਜਪ ਜੀ ਪੜਨ। ਇਹਨੂੰ ਕਹਿੰਦੇ ਤੀਰਥ ਜਪ। ਬਾਬਾ ਜਵਾਲਾ ਸਿੰਘ ਜਿਹੜੇ ਹਰਖੋਵਾਲ ਵਾਲੇ ਜਾਂਦੇ ਸਨ, ਜਿੰਨੇ ਨਾਲ ਸੰਗੀ ਹੋਣ ਕਿਸੇ ਨੂੰ ਗੱਲ ਨਹੀਂ ਕਰਦੇ, ਨਿੰਦਿਆ ਚੁਗਦੇ, ਸੇਵਾ ਕਰਾਉਣੇ, ਕਿਸੇ ਨੂੰ ਕਹਿਣਾ ਵੀ ਤੂੰ ਇੰਨੇ ਦਿਨਾਂ ਚ 25 ਜਪ ਜੀ ਕਰਕੇ 1000 ਜਪ ਜੀ ਕਰ, ਤੂੰ 1.25 ਲੱਖ ਮੂਲ ਮੰਤਰ ਦਾ ਪਾਠ ਕਰ। ਜਿਹੜੇ ਅਨਪੜ੍ਹ, ਜਿਹੜੇ ਬਿਲਕੁਲੇ ਬੂਠਾ ਲਾਉਣ ਵਾਲੇ, ਉਹਨਾਂ ਨੂੰ ਕਹਿਣਾ 2 ਘੰਟੇ ਸਵੇਰੇ ਵਾਹਿਗੁਰੂ ਸ਼ਬਦ ਦੀ ਧੁਨੀ ਲਾਓ, 2 ਘੰਟੇ ਸ਼ਾਮ ਨੂੰ ਲਾਓ। ਜੇ ਹੋ ਸਕੇ ਬਲਾਊਟ ਨਹੀਂ ਜਾਣਾ, ਪੰਜਾਂ ਸਿੰਘਾਂ ਨੂੰ ਲੰਗਰ ਛਕਾਓ ਔਰ ਕੱਪੜੇ ਤੇ ਜੋੜੇ ਦਿਓ। ਜੇ ਨਹੀਂ ਤੇ ਇੱਕ ਦੀ ਸੇਵਾ ਕਰ ਲਓ। ਜੇ ਇੰਨੇ ਜੋਗੇ ਨੇ ਤੇ ਆਪ ਨਾ ਝੂਠਾ ਪੜ ਕੇ ਘੁੰਮ, ਗੱਜ ਕੇ ਬੋਲੋ ਸਭ। ਤੀਰਥਾਂ ਦੇ ਜਾਣ ਦਾ ਇਹ ਮਹਾਤਮਾ, ਇਹ ਨਹੀਂ ਉੱਥੇ ਜਾ ਕੇ ਜੇਬਾਂ ਖੁੱਤਣੀਆਂ ਲੋਕਾਂ ਦੀਆਂ ਜੁੱਤੀਆਂ ਚੁੱਕਣੀਆਂ, ਧੀਆਂ ਭੈਣਾਂ ਵੱਲ ਮਾੜੀ ਦ੍ਰਿਸ਼ਟੀ ਕਰਨੀ, ਇਹ ਤੀਰਥਾਂ ਤੇ ਜਾਣਾ ਨਹੀਂ। ਤੀਰਥ ਨਹਾਉਣ ਦੀ ਵੀ ਮਰਿਆਦਾ, ਮਨ ਨੂੰ ਸ਼ੁੱਧ ਕਰਨ ਲਈ ਧਰਮ ਦੇ 4 ਪੈਰ ਬਣਾਏ। ਜਦ ਵੀ ਆਪ ਰੋਜ਼ ਪੜ੍ਹਦੇ ਹਾਂ ਪਰ ਬਿਨਾਂ ਵਿਆਖਿਆ ਤੁਹਾਨੂੰ ਦੱਸੇ ਕੌਣ ਵੀ ਧਰਮ ਦੇ ਤੀਰਥ ਪੈਰ ਕਿਹੜੇ ਆ 4? ਤੁਸੀਂ ਸਾਰੇ ਜਪ ਜੀ ਪੜ੍ਹਦੇ ਹਾਂ, ਦੱਸੋ ਤਾਂ ਧਰਮ ਦੇ ਪੈਰ 4 ਕਿਹੜੇ ਆ? ਜਪ ਜੀ ਸਾਹਿਬ ਦੇ ਲਿਖੇ ਇੱਕੀਵੀਂ ਪੌੜੀ ਚ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਾਲ ਨਹਾਓ। ਸਾਰੀਆਂ ਯੋਗਤੀਆਂ ਦੱਸੀ ਪਰ ਬਿਨਾਂ ਵਿਆਖਿਆ ਸਮਝਣੀਆਂ, ਬਿਨਾਂ ਮਹਾਤਮਾ ਤੋਂ ਪਤਾ ਨਹੀਂ ਲੱਗਦਾ। ਤੀਰਥ ਪਹਿਲਾ ਪੈ, ਕਿਉਂਕਿ ਤੀਰਥਾਂ ਦੇ ਜਿਹੜੇ ਜਾਣੇ ਦੁਨੀਆਂ ਨੂੰ ਵੇਖ ਕੇ ਸਾਨੂੰ ਵੀ ਉਤਸ਼ਾਹ ਪੈਦਾ ਹੁੰਦਾ ਵੀ ਆਪਾਂ ਵੀ ਬਈ ਇਸ ਪਾਸੇ ਤੁਰੀਏ। अच्छा पैदा करने लिए तीर्थ जरूरी जेने घर कोई उत्सव नहीं मनाया जाता वह बंदे लिए मुरदियां दी नहीं उत्सव मनाना अच्छा पैदा होना जिवें दिवाली हुंदी बंदे किवें घरां नूं शिंगारदे रोज नहीं हुंदा घर च ब्याह शादी होवे किवें उदम करीदा इसे तरह मस्या पुन्या संग्रांत महाराज ने क्यों रखे है कि रोज नहीं तो इन्ने ना उदम करो तो रोज रटीन बन जाओ उत्साह बने ता यह दिन मनाए जाते गुरपुरब शहीदां दीआं बरसियां मनाउणियां गुरुआं दे गुरपुरब मनाउणे महापुरशां दीआं बरसियां मनाउणियां इहदा इह भाव है अजकल मुंडे कुड़ियां दीआं बरसियां दा रवाज चल पिया गुरु नानक जी दा मना लो गज के गुरु हो सतनाम पुंज तां जे मनाउणियां ते शराबां ना पिलाया करो आंडे दे मीट ना डाया करो भंगड़िया पा करो कीर्तन कराया करो गुरु जस कराया करो फिर बच्चियां दीआं जन्मदिन मनाउणे ठीक है गुरु महाराज दे चरण संगत दे चरण पाया करो फिर बेहतर पहला नंबर है तीर्थ दूजा है तप जिहड़े तीर्थां दी तपस्या करदे लोकां नूं वेखांगे सानूं प्रेरणा होऊ आपां वी बाणी पढ़ांगे दूजा हो गया तप भजन करना तीजा की है तीर्थ तप दया जिहड़ा भजनीक हो उहदे मन च दया निवास करदी जिहड़ा भजन नहीं ना करदा ओह कसाई भजन तों बिना दया आउंदी भजन बिना हिरदा नरम हुंदा ही हर चीज स्टैप बाय स्टैप चलदी जरा दयालु बंदा वही दुए नु दान दिंदा दया करांगे तो दान देंगे जरा तरशनालू आलू तो अपने पेट नहीं भरता हूं किसी की देना गज के बोलो साढ़े नौजवान शराब से भी पौंड लै आते हैं गरीब नी पौंड नहीं कभी रोज दते जे गुरुद्वारे मथा टेकना या रागी देना कहना लालची बड़े तो सारे छोटा पैया भरन जे शराब के ठेके से देना वो लालची ने जिन्हों पी के कादर बनना सेहत गवाना है नी बुद्धि प्रैक्टों की धर्म तो गुरु पीरां तो भी बेमुख ना घर चला भी बढ़ती है सारे रोग ही रोग है कोड़े कोड़े उथे भी पौंड बड़े सुन दे आना वो भी जे एक पीवे जे ज्यादा पीवे फिर ज्यादा गज के बोलो हो सकते जे महंगी हो रेट शायद बड़ा हो क्योंकि मैं पूछा नहीं कभी रेट वैसे इतने ज्यादा ही होना तो रहो विचार इस करके दया ते दान दान जरा दयालु आदमी करो ये धर्म के चार पैर जिन्हों पैर के आसरे धर्म खड़ा प्राप्ति वास्ते अंतिश करन की शुद्धि लिए निष्काम होकर सेवा कर सेवा जिहड़ियां बीबियां लंगर च कर दियां गल्लां ना करो झूठ का पूरा ख्याल रखा करो ते झूठ का भी ख्याल रखा करो झूठ का संबंध तानना है ते झूठ का संबंध मानना सच का संबंध मानना और सुच का संबंध तानना सच सुच पाई है भी संत ने कह पास सच से सुच महात्मा तो मिलती है बाकी संसारी लोगों को झूठ और झूठ है जिन सच से सुच धार ली वही महात्मा गज के बोलो सतना सोरा विचार इस प्रकार फिर साध संगत जी पहला मल दोष की निवृत्ति ने निष्काम सेवा सेवा बहुत प्रकार की माता पिता की सेवा भी भैं भरावान की अपने बजुर्गों की भी सेवा रोगियों की भी सेवा देश कौम की कुरबानी रूपी भी सेवा सेवा भिन्न प्रकार की जड़ी भी करो शरदा गौं ऊठा घोड़िया की सेवा भी है सेवा तो हरक की कीती सबर है गां की करोगे पीण दुध दो हाल पाओ बछड़े दो मनुष्य भी करोगे वह भी कितने ना कितने काम आ जाएगा एक पर बड़ी सेवा कि गुरु सेवा कि सा सेवा की सफल है जब सतगुर का मन मने सतगुर का मन मनिया पाप कसमल बने बाकी सेवा जड़िया देवी देवतियां पीर पकंबरानिया उदे नाल मन शुद्ध होंदा पवित्र होंदा पुन बदले पर मुक्ति ही मिलती जड़ी गुरु और गुरु की संगत की सेवा यह ब्रह्म ज्ञान दी मुक्ति दी यह सब नो बड़ी सेवा जमण मर तो रहत करती बाकी सेवा की कीमत है अपनी जगह पर मुक्ति के ब्रह्म ज्ञान ने वो गुरु की सेवा सतगुर की सेवा सफल है जे को कर चेत लाए अगे हुण आ जाओ फिर है बखशेप दोष मन चंचलता पिया मन अपना हिरदा शुद्ध होना शौक तो जागया भजन करिए पर जड़े कुछ नवीन संस्कार है कुछ पुराने संस्कार है जले बाणी पढ़न लगो नाम जपन लगो बखड़ाई करते मन घोड़े मंग अड़ियल घोड़े मंग भजन के टिकन नहीं दें यह चंचलता का दोष यह किवें दूर होंदा यह होंदा अपाशना गुर की मूर्त मन में ध्यान गुर का शब्द मंत्र मन मान ਗੁਰ ਕੈ ਚਰਨ ਦਾ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰ। ਧਿਆਨ ਕਰਨਾ ਤੇ ਨਾਲ ਨਾਮ ਜਪਣਾ, ਧਿਆਨ ਤੋਂ ਬਿਨਾ ਇਕਾਗਰਤਾ ਨਹੀਂ ਹੁੰਦੀ। ਧਿਆਨ ਕਰੇ ਕਿਹਦਾ? ਪਤੰਜਲੀ ਜੀ ਮਹਾਰਾਜ ਕਹਿੰਦੇ ਆ ਯੋਗ ਦਰਸ਼ਨ, ਅਭਿਮਾ ਧਿਆਨ ਆਤਮ, ਤੁਹਾਰੇ ਲਈ ਉਹ ਧਿਆਨ ਸ੍ਰੇਸ਼ਟ ਹੈ ਜਿਸ ਦੁਆਰਾ ਤੁਹਾਡਾ ਮਨ ਡਿੱਗ, ਜਿੱਥੇ ਗਏ ਦੀ ਸ਼ਰਧਾ ਉਹਦੇ ਵਾਸਤੇ ਉਹੀ ਧਿਆਨ ਇਕਾਗਰਤਾ ਦਾ ਪ੍ਰਤੀਕ ਹੈ। ਸਾਡੀ ਸ਼ਰਧਾ ਬਾਬੇ ਨਾਨਕ ਤੇ, ਬਾਬੇ ਨਾਨਕ ਤੋਂ ਬਿਨਾਂ ਸਾਡਾ ਧਿਆਨ ਨਹੀਂ ਡਿੱਗ ਸਕਦਾ, ਕਿਸੇ ਦੀ ਰਾਮ ਕ੍ਰਿਸ਼ਨ ਤੇ, ਕਿਸੇ ਦੀ ਮਹਾਂਮਨ ਤੇ, ਠੀਕ ਹੈ ਜੀ। ਜਿੱਥੇ ਗਏ ਦੀ ਸ਼ਰਧਾ ਉਹਦੇ ਦੁਆਰਾ ਉਹਦਾ ਮਨ ਡਿੱਗਦਾ, ਕਿਉਂਕਿ ਉੱਥੇ ਉਹਦੀ ਭਗਤੀ ਹੁੰਦੀ, ਜਿਹਦੇ ਨਾਲ ਇਹਦੀ ਭਗਤੀ ਹੈ ਇਹਦੇ ਉਹ ਭਗਵਾਨ ਹੈ। ਗੱਜ ਕੇ ਬੋਲੋ ਸਤਨਾਮ। ਸਾਡੇ ਵੀ ਭਗਵਾਨ ਬਾਬਾ ਗੁਰੂ ਨਾਨਕ ਹੈ, ਉਹਨਾਂ ਦਾ ਧਿਆਨ ਕਰਨਾ ਹਰ ਵੇਲੇ, ਉਹਨਾਂ ਨੂੰ ਸਨਮੁਖ ਜਾਣਾ, ਪੁੰਜ ਧਿਆਨ ਕਿਹੋ ਜਿਹਾ ਕਰਨਾ, ਮੰਤਰੰਗ ਰਾਮ ਰਾਮ ਨਾਮੰ ਧਿਆਨ ਸਰਵੱਤਰ ਪੂਰ, ਰਾਮ ਰਾਮ ਦਾ ਮੰਤਰ ਜਪਣਾ ਵਾਹਿਗੁਰੂ ਵਾਹਿਗੁਰੂ, ਧਿਆਨ ਸਰਵੱਤਰ ਵਿਰਾਟ ਰੂਪ ਦਾ ਕੀ ਜਾਣਨਾ, ਜਿੰਨੇ ਪ੍ਰਾਣੀ ਮੰਤਰ ਜਰੇ ਜਰੇ ਚ ਬਾਬੇ ਨਾਨਕ ਦੀ ਜੋਤ ਵਿਆਪੇ, ਕਿਸੇ ਦਾ ਬੁਰਾ ਨਹੀਂ ਚੱਲੂ। ਧਿਆਨ ਕਰਦੇ ਨਿੰਦਾ ਚੁਗਲੀ ਝੂਠ ਪ੍ਰੇਮ ਮਕਾਰ ਬਾਜੀ ਕਿਸੇ ਦਾ ਵੈਰ ਭਾਵਨੇ ਮਨ ਚ ਨਹੀਂ ਆਉਣੀ ਚਾਹੀਦੀ। ਜਦੋਂ ਧਿਆਨ ਕਰ, ਧਿਆਨ ਕਰਨ ਲਈ 3 ਘੰਟੇ 39 ਮਿੰਟ ਦੀ ਸਮਾਧੀ ਲਾਉਣੀ ਪਵੇਗੀ, ਇਹ ਨੀ 2 ਮਿੰਟ ਬੈਠੇ ਦਾ ਧਿਆਨ ਡਿੱਗਦਾ। ਗੱਜ ਕੇ ਬੋਲੋ ਸਾਧੂ। 3 ਮਿੰਟ 39 ਮਿੰਟ ਦੀ ਇੱਕ ਸਮਾਧੀ ਹੁੰਦੀ ਹੈ, ਇੱਕ ਚੌਂਕੜੀ ਹੁੰਦੀ ਹੈ। ਹੁਣ ਤਾਂ ਇਹ ਵੀਰਾਂ ਚੌਂਕੜੀ ਲਾਉਣੀ ਭੱਲ ਗਈ, ਚੌਂਕੜੀ ਛੱਡੀ ਜਾਂਦੇ ਆ, ਚੌਂਕੜੀ ਪਹਿਲਾਂ ਲੰਗਰ ਚੋਂ ਲੱਗਣੀ ਸੀ ਨਾ, ਉਹ ਕੈਨੇਡੇ ਮੈਂ ਕਿਹਾ ਕਹਿੰਦੇ ਜੀ ਬਹਿ ਨੀ ਹੁੰਦਾ, ਮੈਂ ਕਿਹਾ ਗੁਰਦੁਆਰੇ 5-10 ਘੰਟੇ ਬਹਿੰਦੇ ਤੇ ਲੰਗਰ 15 ਮਿੰਟ ਬਹਿਣ ਨੂੰ ਕੀ ਹੋਇਆ ਤੁਹਾਨੂੰ? ਗੱਜ ਕੇ ਬੋਲੋ ਸਾਧਨਾ। ਸਾਧਾ ਨੇ ਬਾਜੀ ਚੌਂਕੜਾ ਲਾਉਣਾ, ਚੌਂਕੜਾ ਲਾ ਕੇ ਪੂਰੀ ਇਕਾਗਰਤਾ ਨਾਲ ਬਹਿਣ, ਦੋਵੇਂ ਹੱਥ ਗੋਡਿਆਂ ਤੇ ਰੱਖ, ਰੀੜ ਵਾਲੀ ਹੱਡੀ ਸਿੱਧੀ ਪੂਰੀ, ਇਹ ਨੀ ਵੀ ਪੀਲ ਪਾ ਦੇਣਾ ਢੋ ਲਾ ਲਈ, ਐਵੇਂ ਕੁਣੀ ਜੇ ਲਾ ਲਈ ਜਾਂ ਗੋਡਿਆਂ ਚ ਸਿਰ ਦੇ ਲਿਆ, ਪੂਰੇ ਇਕਾਗਰ ਹੋ ਕੇ ਜਾਣੀ ਸਵਾਸ ਸੌਖੇ ਢੰਗ ਨਾਲ। ਚੌਂਕੜਾ ਲਾਉਣਾ ਕਦੋਂ ਆ? ਅੰਮ੍ਰਿਤ ਵੇਲੇ, ਇਹ ਨੀ ਕਿ ਲੈਟਰ ਬਾਕਸ ਭਰਿਆ ਹੋਵੇ ਤੇ ਫਿਰ ਚੌਂਕੜਾ ਲਾ ਕੇ ਭਜਨ ਕਰੋ, ਫਿਰ ਸਵਾਸ ਵਿੱਚ ਗਰਮੈਸ਼ ਪੈਦਾ ਹੋਣਾ, ਕੋਈ ਰੋਗ ਪੈਦਾ ਹੋ ਸਕਦਾ। ਜਦੋਂ ਅੰਨ ਪਾਣੀ ਹਜ਼ਮ ਹੋ ਚੁੱਕਾ ਹੋਵੇ ਉਦੋਂ ਚੌਂਕੜੀ ਲਾਉਣੀ। ਅੰਮ੍ਰਿਤ ਵੇਲੇ ਪਹਿਲਾਂ ਹਾਜਤ ਜਾਓ, ਫਿਰ ਦਾਤਨ ਕੁਰਲਾ ਕਰੋ, ਫਿਰ ਇਸ਼ਨਾਨ ਕਰਕੇ ਵਿਧੀ ਪੂਰਵਕ, ਫਿਰ ਸਾਧ ਸੰਗਤ ਜੀ ਭੂਮੀ ਆਸਣ ਵਿਛਾਓ, ਇਹ ਨੀ ਕਿ ਬੈਡ ਤੇ ਲਾਓ ਤੇ ਉਭਰਦੇ ਰਹੋ। ਗੱਜ ਕੇ ਬੋਲੋ ਸਾਧਨਾ। ਭੂਮੀ ਆਸਣ ਲਾਉਣਾ, ਸੋਚਿਆ ਕੋਈ ਭੂਰਾ ਰੱਖ ਲਓ, ਆਸਣ ਬਣਾ ਕੇ ਰੱਖ ਲਓ, ਚੜ੍ਹਦੇ ਵੱਲ ਨੂੰ ਜਾਂ ਧਰੂ ਵੱਲ ਨੂੰ ਚਿਹਰਾ ਕਰ, ਔਰ ਇਕਾਗਰ ਕਰਕੇ ਵਿਅਕਤੀ ਨੂੰ ਮਨ ਨੂੰ ਇਕਾਗਰ ਕਰਨ ਵਾਸਤੇ ਥੋੜਾ ਟਾਰਗੇਟ ਬਣਾਉਣਾ ਪੈਂਦਾ। ਪਹਿਲੇ ਕਾਲ ਵਿੱਚ ਆਪਣੇ ਗੁਰੂ ਇਸ਼ਟ ਦੀ ਤਸਵੀਰ ਦਾ ਧਿਆਨ ਕਰਨਾ, ਜਿਵੇਂ ਪ੍ਰਾਇਮਰੀ ਦਾ, ਜਾਂ ਕਿਉਂਕਿ ਜਿਹੜਾ ਨਿਰਗੁਣ ਦਾ ਧਿਆਨ ਹੈ ਤਾਂ ਉਹ ਹੀ ਕਰ ਸਕਦਾ ਜਿਹੜਾ ਉਹ ਚ ਭੇਜਿਆ, ਪਹਿਲਾਂ ਕੋਈ ਨਾ ਕੋਈ ਨਿਸ਼ਾਨਾ ਮੰਨਣਾ ਹੀ ਪੈਂਦਾ, ਜਾਂ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਬਹਿ ਜਾ, ਜਾਂ ਫਿਰ ਡਾਕਟਰ ਦੀ ਕੁੰਬਲੀ ਤੇ ਮਾੜਾ ਜਿਹਾ ਵੇਖੋ, ਜਾਂ ਤ੍ਰਿਗੁਟੀ ਜੀ ਧਿਆਨ ਧਾਰ ਲਓ, ਇਹ ਜੁਦੇ ਜੁਦੇ ਅਪਾਹ ਹੁੰਦੇ, ਵਿਧੀਆਂ ਹੁੰਦੀਆਂ। ਹੁਣ ਜੇ ਗੱਲਾਂ ਸਮਝਣ ਵਾਲੀਆਂ ਗੱਜ ਕੇ ਬੋਲੋ ਸਾਧਨ, ਪਰ ਮੈਂ ਥੋੜਾ ਜਿਹਾ ਤੁਹਾਡਾ ਉਤਸ਼ਾਹ ਬਣਾਉਣ ਲਈ ਦੱਸ ਰਿਹਾ, ਬਾਕੀ ਗੱਲਾਂ ਜਿਹੜੀਆਂ ਉਹ ਵਿਧੀ ਨਾਲ ਸਮਝਣ ਵਾਲੀਆਂ ਚੀਜ਼ਾਂ ਹੁੰਦੀਆਂ। ਪਹਿਲਾਂ ਤਾਂ ਖਾਣਾ ਸ਼ੁੱਧ ਕਰਨਾ ਪੈਣਾ, ਫਿਰ ਬਾਣਾ, ਫਿਰ ਗੱਲ ਬਣਨੀ ਹੈ, ਇਹ ਨਹੀਂ ਤੇ 12 ਅੰਡੇ ਖਾ ਲੈ ਤੇ ਲੀਟਰ ਸ਼ਰਾਬ ਪੀ ਲਈ ਤੇ ਫਿਰ ਮੈਂ ਵਾਹਿਗੁਰੂ ਜਪਾਂ ਤੇ ਤਰੱਕੀ ਹੋ ਜਾਏ, ਗੱਲ ਦੱਸ ਦੇ। ਉਹ ਆਪਣੇ ਮਨ ਚ ਕੱਢ ਦੇਣ, ਪਤਰੇ ਪਾੜ ਦੇਣ, ਭਾਵੇਂ ਸਾਰੀ ਉਮਰ ਲੱਗੇ ਰਹਿਣ, ਕੁਝ ਨਹੀਂ ਮਿਲੇਗਾ। ਜਦ ਤੱਕ ਆਹਾਰ ਖੁਦ ਨਹੀਂ ਕਰਦੇ ਸੋ ਖਾਣਾ ਤੁਸੀਂ ਖੁਆ, ਜਿੱਤ ਖਾਤੇ ਤਨ ਪੀੜਿਆ ਮਨ ਮੈਂ ਚੱਲਾਂ ਬਕਾਰ, ਪੂਰੀ ਦੁਨੀਆਂ ਤੋੜਿਆ ਬੰਧਨਾ, ਅਨ ਪਾਣੀ ਥੋੜਾ ਖਾਇਆ, ਤੂੰ ਬਖਸੀਸੀ ਅਗਲਾ ਨਿਤ ਦੇਵਾ ਚੜਿਆ ਸੋਚ, ਅਲਪ ਆਹਾਰ ਸੁਰਖੀ ਨਿਦਰਾ ਦਇਆ ਸ਼ਿਮਾਤਨ, ਉਨਾ ਅੰਨ ਖਾਣਾ ਜਿਹਦੇ ਨਾਲ ਸਵਾਸ ਸੌਖਾ ਆਉਂਦਾ ਰਹੇ। ਇਹ ਨਹੀਂ ਬਈ ਆਸਣ ਧੋਤੀ ਖੋਲ ਵਿਛਾਏ ਹੇਠ ਅਤੇ ਗਰਭ ਬਾਹੂ ਲਾਏ ਪੇਟ, ਇੰਨਾ ਖਾਧਾ ਹੋਵੇ ਸੂਰਮਮ ਸੂਕਦਾ ਹੋਵੇ, ਗੱਜ ਕੇ ਬੋਲੋ ਸਾਧਨਾ। ਕਿਉਂ ਭਜਨ ਨਹੀਂ ਹੁੰਦਾ? ਫਿਰ ਸ਼ਰਾਬ ਨੂੰ ਕਦੀ ਐਂ ਹੋ ਗਿਆ, ਕਦੀ ਐਂ ਹੋ ਗਿਆ, ਭਜਨ ਉਹਨੂੰ ਵਿਚਾਰੇ ਨੇ ਕੀ ਕਰਨਾ? ਉਹਦਾ ਬੱਠੀਆਂ ਹੀ ਮਾਰੀ ਜਾਊ, ਜਾਂ ਚੂਰਨਾ ਦੇ ਉੱਤੇ ਆ ਜਾਊ ਡਾਕਟਰਾਂ ਦੁਆਲੇ, ਰੋਟੀ ਹਜ਼ਮ ਹੋ ਜਾਏ। ਚੂਰਨ ਖਾਣ ਦੀ ਲੋੜ ਕੀ ਹੈ? ਰੋਟੀ ਭੁੱਖ ਰੱਖ ਕੇ ਖਾਓ, ਥੋੜੀ ਜਟਰਾ ਜੀ ਤੇਜ਼ ਹੋ ਤੇ ਆਪੇ ਅੰਨ ਹਜ਼ਮ ਹੋ ਜਾਣਾ, ਚੂਰਨਾ ਨਾਲ ਬਿਮਾਰੀਆਂ ਲੱਗਣੀਆਂ। ਰਹੋ ਵਿਚਾਰ, ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਤੜਕੇ ਉੱਠ ਕੇ ਇਸ਼ਨਾਨ ਕਰਕੇ ਆਸਣ ਤੇ ਬਹਿ ਕੇ ਚੌਂਕੜਾ ਲਾ ਕੇ ਬਹਿਣਾ, ਸਿੱਧ ਆਸਣ ਲਾ ਕੇ, ਥੱਲੇ ਖੱਬੀ ਲੱਤ ਉੱਤੇ ਸੱਜੀ ਲੱਤ ਰੱਖਣੀ, ਮਤਲਬ ਖੱਬੀ ਲੱਤ ਦੀ ਪਿੰਜਣੀ ਤੇ ਸੱਜਾ ਪੈਰ ਰੱਖ ਕੇ ਇਸ ਤਰ੍ਹਾਂ ਬਹਿ ਕੇ ਸਿੱਧੇ ਐਨ ਅਕਾਗਰ ਹੋ ਕੇ ਫਿਰ ਪਹਿਲਾਂ ਤਾਂ ਪੜੋ ਜਪਜੀ ਸਾਹਿਬ ਪੂਰਾ ਪ੍ਰੇਮ, ਐਨ ਸ਼ੁੱਧ ਬਾਣੀ ਪਾਣੀ ਚਾਹੀਦੀ। ਸੁੱਧ ਜਪਜੀ ਤੋਂ ਛੇਵੇਂ ਪਾਤਸ਼ਾਹ ਗੱਦੀ ਦੇਣ ਲੱਗੇ ਸੀ ਗੁਰੂ ਨਾਨਕ, ਭਾਈ ਗੋਪਾਲ ਜੀ ਨੂੰ ਪੂਰਾ ਮਨ ਘੋੜੇ ਨੇ ਡਿੱਪਿਆ ਸੀ, ਗੱਜ ਕੇ ਬੋਲੋ ਸਾਧਨਾ। ਬਾਣੀ ਜਿੰਨੀ ਸੁੱਧ ਪੜੋਗੇ ਉਨਾ ਮਨ ਸੁੱਧ ਹੋਊ, ਜੇ ਦਾਲ ਚ ਥੋੜੀ ਜਿਹੀ ਕਿਰਕ ਹੋ ਜਾਊ ਤੇ ਸਵਾਦ ਮੇਰਾ ਸਭ ਲਾਗ ਮਾਤਰ ਸੋਧ ਕੇ ਸੰਥਾ ਕਰਿਆ ਕਰੋ, ਸ਼ੁੱਧ ਬਾਣੀ ਪਾਣੀ। ਉਦੋਂ ਬਾਅਦ ਫਿਰ ਮੂਲ ਮੰਤਰ ਤੇ ਆ ਜਾਓ, ਉਦੋਂ ਬਾਅਦ ਫਿਰ ਗੁਰੂ ਮੰਤਰ ਤੇ ਆ ਜਾਓ। ਪਹਿਲਾਂ ਰਸਨਾ ਨਾ ਕਰਨਾ ਇੰਨਾ ਜਿੰਨਾ ਆਪਣੇ ਕੰਨਾਂ ਨੂੰ ਸੁਣੀ ਦੇ, ਫਿਰ ਹੌਲੀ ਹੌਲੀ ਬਿਰਤੀ ਜਿਵੇਂ ਜਿਵੇਂ ਸੁਖਮ ਹੋ ਜਾ ਸਵਾਸ ਨਾ ਕਰਨਾ, ਪਹਿਲਾਂ ਰਸਨਾ ਨਾ ਫਿਰ ਸਾਧ ਸੰਗਤ ਜੀ ਸਵਾਸ ਨਾ ਫਿਰ ਸੁਰਤੀ ਨਾ, ਫਿਰ ਹੌਲੀ ਹੌਲੀ ਤਰੱਕੀ ਹੁੰਦੀ ਜਾਂਦੀ। ਇਹ ਪਹਿਲਾਂ ਕਰੋ ਤੇ ਕਰਕੇ ਸਾਨੂੰ ਦੱਸੋ, ਫਿਰ ਅਸੀਂ ਅਗਲੀ ਗੱਲ ਤੁਹਾਨੂੰ ਦੱਸ ਸਕਦੇ। ਗੱਜ ਕੇ ਬੋਲੋ ਸਾਧਨ। ਜੇ ਹੁਣ ਸਾਰਾ ਸਭ ਇੱਕੋ ਦਿਨ ਦੱਸ ਦਈਏ ਪਕੜਾ ਕੋਈ ਵੀ ਨਹੀਂ, ਇਹ ਨੰਬਰਵਾਰ ਪ੍ਰੈਕਟਿਸ ਹੁੰਦੀ ਅਭਿਆਸ। ਹੁਣ ਪੰਜ ਪਿਆਰੇ ਆ ਉਹ ਵੀ ਪੰਜ ਪਿਆਰੇ ਅੰਮ੍ਰਿਤ ਛਕਾ ਜਾਂਦੇ ਆ, ਦੱਸ ਦੇ ਕੁਝ ਹੈ ਨੀ। ਕਈ ਵੀ ਬੰਦੇ ਇੱਧਰ ਅਨੁਮਤੀਆਂ ਸਾਧਾਂ ਕੋਲ ਭੰਗੜ ਭੂਸੇ ਖਾਈ ਜਾਂਦੇ, ਉਹ ਉਹਨਾਂ ਨੂੰ ਤੋੜ ਮਰੋੜ ਕੇ ਹੋਰ ਪਾਸੇ ਲਾ ਦਿੰਦੇ। ਗੱਜ ਕੇ ਬੋਲੋ ਸਾਧਨਾ। ਪੰਜਾਂ ਪਿਆਰਿਆਂ ਨੂੰ ਆਪ ਸ਼ਬਦ ਸੁਰਤ ਦੇ ਅਭਿਆਸੀ ਹੋਣਾ ਚਾਹੀਦਾ ਔਰ ਇਹ ਮਾਰਗ ਸੰਗਤਾਂ ਨੂੰ ਦੱਸਣਾ ਚਾਹੀਦਾ, ਕਿਉਂਕਿ ਬਿਨ ਸ਼ਬਦ ਹੈ ਅੰਤਰ ਹਨੇਰਾ, ਨਾ ਵਸਦਾ ਹੈ ਨਾ ਚੁੱਕਿਆ ਬੇਰਾ, ਸਤਿਗੁਰ ਹੱਥ ਪੂੰਜੀ ਹੋਰ ਤਦਾਰ ਖੁੱਲਾ ਨਾ ਨਹੀਂ। ਇਹ ਸਾਰੀਆਂ ਬਾਣੀ ਚ ਚੀਜ਼ਾਂ ਲਿਖੀਆਂ। ਫਿਰ ਸਰੀਰ ਵਿੱਚ 6 ਚੱਕਰ, ਫਿਰ ਉਹਨਾਂ ਦੇ ਕਬਲ ਹੈ, ਉਹਨਾਂ ਨੇ ਕਿੰਨੀਆਂ ਕਿੰਨੀਆਂ ਪੰਖੜੀਆਂ, ਉਹਨਾਂ ਦੇ ਕਿੰਨੇ ਕਿੰਨੇ ਰੰਗ ਆ। ਫਿਰ ਦਸਮ ਦੁਆਬ ਦਾ ਕਿਹੜਾ ਚੱਕਰ ਹੈ, ਸਹੰਸਰ ਕਬਲ ਦਾ ਜਿਹਦੀ 1000 ਪੰਖੜੀ, ਫਿਰ ਸਰਗੁਣ ਸਰੂਪ ਦਾ ਦਰਸ਼ਨ ਕਿਵੇਂ, ਫਿਰ ਨਿਰਗੁਣ ਚ ਕਿਵੇਂ ਜਾਣਾ। ਇਹ ਸਾਰੀ ਚੀਜ਼ ਜਿਹੜੀ ਹੈ ਅਭਿਆਸ ਨਾਲ ਪ੍ਰਗਟ ਹੁੰਦੀ ਹੈ। ਤੁਸੀਂ ਕਹਿੰਦੇ ਚਲੋ ਰੋਟੀ ਖਾਣ ਨੂੰ ਮਿਲ ਜਾਂਦੀ ਹੈ ਤੇ ਜੂਸ ਪੀਣ ਨੂੰ ਮਿਲ ਜਾਂਦਾ, ਸੌਣ ਨੂੰ ਬੈਡ ਖੋਲੇ ਹੈ, ਵੇਖੀ ਜਾਓ ਜਿਹੜੇ ਜਮ ਰਾਜਾ ਦੇ ਗਏ ਅੱਜ ਕੀ ਬੋਲੋ ਸਤਨਾਮ। ਆ ਜਗ ਮਿੱਠਾ ਅਗਲਾ ਕਹਿ ਨਾ ਬਿਠਾ, ਚਾਰ ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ, ਪਰ ਨਾਮ ਜਪੇ ਬਿਨਾਂ ਛੁਟਕਾਰਾ ਨਹੀਂ ਹੁੰਦਾ। ਕੂਕਰ ਸੂਕਰ ਅਨੇਕ ਜੋਨ ਭਰਮੇ, ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੀ ਬਿਖ ਖਾਈ। ਆ ਬਕਾਰਾਂ ਰੂਪੀ ਜ਼ਹਿਰ ਖਾਈ ਜਾਂਦੇ, ਜਨਮ ਭ੍ਰਿਸ਼ ਕਰੀ ਜਾ ਰਹੇ ਹੋ। ਇਸ ਕਰਕੇ ਬਿਨਾਂ ਸ਼ਬਦ ਤੋਂ ਬਿਨ ਸ਼ਬਦ ਹੈ ਅੰਤਰ ਹਨੇਰਾ, ਬਿਨਾਂ ਸ਼ਬਦ ਤੋਂ ਅੰਤਰ ਆਤਮੇ ਹਨੇਰਾ ਬਣਿਆ ਰਹਿੰਦਾ। ਆ ਬਿਜਲੀਆਂ ਦੇ ਚਾਨਣ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕਰਦਾ। ਨਾ ਵਸਤਲਾ ਹੈ, ਨਾ ਆਤਮਾ ਰੂਪੀ ਵਾਸਤੂ ਪ੍ਰਾਪਤ ਹੁੰਦੀ ਹੈ, ਨਾ ਵਸਤਲਾ, ਨਾ ਚੁੱਕਾ ਫੇਰਾ, ਜੰਮਣ ਮਰਦਾ ਫੇਰਾ ਨਹੀਂ ਚੁੱਕਦਾ ਜਿੰਨਾ ਚਿਰ ਆਤਮਾ ਨੂੰ ਪ੍ਰਾਪਤ ਨਹੀਂ ਕਰਦੇ। ਸਤਿਗੁਰ ਹੱਥ ਪੂੰਜੀ, ਸਤਿਗੁਰਾਂ ਦੇ ਹੱਥੇ ਪੂੰਜੀ, ਹੋਰ ਤਦਾਰ ਖੁੱਲਿਆ ਨਾ। ਇਹ ਜਿਹੜਾ ਦਸਮ ਦੁਆਰ ਨੂੰ ਅਗਿਆਨਤਾ ਦਾ ਜੰਦਾ ਲੱਗਾ ਆ, ਇਹ ਬ੍ਰਹਮ ਵਿਦਿਆ ਦੀ ਚਾਬੀ ਤੋਂ ਬਿਨਾਂ ਖੁੱਲਦਾ। ਗੱਜ ਕੇ ਬੋਲੋ ਸਾਧ। ਮੈਂ ਬੇਨਤੀ ਕਰ ਰਿਹਾ ਸੀ ਆਂਸਾ ਅਵਤਾਰ ਅਬੇਸਾ ਹੁੰਦਾ, ਜਿਵੇਂ ਭਗਤ ਨਾਮਦੇਵ ਜੀ ਨੂੰ ਕਲੰਦਰ ਦੇ ਰੂਪ ਚ ਦਰਸ਼ਨ ਹੋਇਆ ਸੀ। ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਇਹਨੂੰ ਅਬੇਸਾ ਅਵਤਾਰ ਕਹਿੰਦੇ। ਫਿਰ ਅੱਗੇ ਆਉਂਦਾ ਨਿਤ ਅਵਤਾਰ ਮਹਾਤਮਾ, ਇਹ ਰੱਬ ਦੇ ਅਫਸਰ ਜਿਨ੍ਹਾਂ ਨੇ ਰੱਬ ਦੇ ਕਾਨੂੰਨਾਂ ਨੂੰ ਦੁਨੀਆਂ ਤੇ ਲਾਗੂ ਕਰਨਾ, ਜਿਹੜੇ ਗੁਰਮਤ ਦੇ ਅਨੁਸਾਰ ਹੈ। ਆਪ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਤੇ ਦੂਜਿਆਂ ਨੂੰ ਜੋੜਦੇ, ਆਪ ਪੰਜ ਕਕਾਰ ਰਾਹ ਦੇ ਇਹਨਾਂ ਚ ਦ੍ਰਿੜ, ਉਹਨਾਂ ਮਹਾਤਮਾ ਦੀ ਸੰਗਤ ਕਰਨੀ ਜਿਹੜੇ ਸਾਨੂੰ ਗੁਰਮਤ ਤੋਂ ਪਾਸੇ ਜਾਣ, ਨਿੰਦਾ ਕਿਸੇ ਦੀ ਨਹੀਂ ਕਰਨੀ, ਔਗਣ ਨਹੀਂ ਧਾਰਨਾ ਤੇ ਜੁੜਨਾ ਉਹਨਾਂ ਨਾਲ। ਗੱਜ ਕੇ ਬੋਲੋ ਸਾਧਨਾ। ਪਰ ਹੁਣ ਇਸ ਗੱਲ ਦੀ ਸੋਚ ਹੈ ਕਿ ਗੁਰਮਤ ਵਾਲੇ ਮਹਾਤਮਾ ਲੱਜਦੇ ਨੇ, ਲੱਜਣਗੇ ਜ਼ਰੂਰ ਜੇ ਆਪਾਂ ਖੋਜ ਕਰਾਂਗੇ, ਪੈਦਾ ਤੁਹਾਡੇ ਚੋਂ ਹੋਣੇ, ਗ੍ਰਿਸਤੀ ਪੜ੍ਹਨ ਕਰੋ ਕਿ ਗੁਰੂ ਨਾਨਕ ਸਾਹਿਬ ਸਾਡੇ ਘਰ ਵੀ ਕੋਈ ਮਹਾਤਮਾ ਜੰਮੇ। ਗੱਜ ਕੇ ਬੋਲੋ ਸਾਧਨਾ। ਤੇ ਜਿਹੜੇ ਸ਼ਰਾਬਾਂ ਫੀਮਾਂ ਤੇ ਬੀਟ ਖਾ ਕੇ ਗ੍ਰਿਸਤ ਕਰਨਾ ਤੇ ਉਹੋ ਜਿਹਾ ਪੰਗਰੇ ਜੰਮਣੇ ਆ। ਜੇ ਬਾਣੀ ਪੜ੍ਹਦੇ ਭਜਨ ਕਰਦੇ ਇਸ ਪਾਸੇ ਗ੍ਰਹਿਸਥ ਆਚਰਣ ਚ ਪ੍ਰਵੇਸ਼ ਕਰੋਗੇ ਤੇ ਗੁਰਸਿੱਖ ਜੰਮਣਗੇ। ਬਾਬਾ ਸੁੰਦਰ ਸਿੰਘ ਪਿੰਡਰਾਣਾ ਦੇ ਘਰੋਂ ਮਾਤਾ ਜੀ ਨੇ ਕਿਹਾ ਕਿ ਮਹਾਰਾਜ ਬਹੁਤ ਚਿਰ ਵਿਆਹ ਨੂੰ ਹੋ ਗਿਆ, ਪੁੱਤਰਾਂ ਵਾਸਤੇ ਅਰਦਾਸ ਕਰੋ। ਕਹਿਣ ਲੱਗੇ ਸਵਾ ਸਵਾ ਲੱਖ ਜਪਜੀ ਸਾਹਿਬ ਦਾ ਤੇ ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਕਰੀਏ। ਦੋਹਾਂ ਜੋੜੀ ਨੇ ਕੀਤਾ, ਫਿਰ ਇਸ ਧਰਮ ਨੂੰ ਅਪਣਾਇਆ। ਦੋ ਪੁੱਤਰ ਪੈਦਾ ਹੋਏ, ਦੋਨੋਂ ਬ੍ਰਹਮ ਗਿਆਨੀ ਸੰਤ ਹੋਏ, ਬਾਬਾ ਇੰਦਰ ਸਿੰਘ ਤੇ ਸੁੰਦਰ ਸਿੰਘ। ਸੁੰਦਰ ਸਿੰਘ ਜੀ ਨੇ ਆਪਣੇ ਖੇਤ ਵਿਚ ਡੇਰਾ ਬਣਾ ਕੇ ਵਿਦਿਆ ਪੜਾਉਣੀ ਸ਼ੁਰੂ ਕੀਤੀ ਤੇ ਦੇਖ ਲੋ ਭਿੱਡਰਾਂ ਭਿੱਡਰਾਂ ਬਣ ਗਈਆਂ। ਆਪਣੇ ਖੇਤ ਚ ਉਹਨਾਂ ਦਾ ਡੇਰਾ, ਕਿਸੇ ਦੀ ਜ਼ਮੀਨ ਚ ਨਹੀਂ, ਭਿੱਡਰਾਂ ਦੇ ਨਾਂ ਦੇ ਭਿੱਡਰਾਂ ਵਜੇ। ਟਕਸਾਲ ਦਮਦਮੀ ਸੀ ਕਿਉਂਕਿ ਤਾਪ ਵਾਲੇ ਮਹਾਂਪੁਰਸ਼ ਨੇ ਭਿੱਡਰਾਂ ਭਿੱਡਰਾਂ ਬੁਲਾ ਲਿਆ। ਕਮਾਈ ਵਾਲੇ ਸੀ, ਬਾਲ ਜਾਤੀ ਸਨ ਦੋਨਾਂ ਹੀ। ਰੋ ਵਿਚਾਰ ਕਮਾਈ ਕਰਕੇ ਗ੍ਰਹਿਸਥ ਆਸ਼ਰਮ ਪ੍ਰਵੇਸ਼ ਕੀਤਾ, ਦੋਨੋਂ ਪੁੱਤਰ ਦੇ ਲੋਕ ਕਹਿ ਕੇ ਗੁਰਸਿੱਖ ਜੰਮੇ। ਇਸ ਕਰਕੇ ਗ੍ਰਹਿਸਥੀਆਂ ਨੂੰ ਇਸ ਪਾਸੇ ਭਾਰੀ ਤਵੱਜੋ ਦੇਣੀ ਚਾਹੀਦੀ ਹੈ। ਕੀੜੇ ਜਿਹੜੇ ਹੈ ਕੌਮ ਨੂੰ ਕਲੰਕ ਲੱਗੇ ਹੋਏ, ਇਹਨਾਂ ਦੀ ਕੋਈ ਲੋੜ ਨਹੀਂ। ਇਹੋ ਜਿਹਾ ਪੁੱਤਰ ਪੁੱਤਰੀਆਂ ਪੈਦਾ ਕਰੋ ਜਿਹੜੇ ਦੇਸ਼ ਔਰ ਕੌਮ ਦਾ ਸ਼ਿੰਗਾਰ ਬਣ। ਗੱਜ ਕੇ ਉਹ ਰੋ ਸਕਦਾ ਕਪੁੱਤਰ ਦੀ ਲੋੜ ਨਹੀਂ। ਇੱਕ ਹੁੰਦਾ ਕਪੁੱਤਰ, ਇੱਕ ਹੁੰਦਾ ਪੁੱਤਰ, ਇੱਕ ਹੁੰਦਾ ਸਪੁੱਤਰ। ਕਪੁੱਤਰ ਹੁੰਦਾ ਜਿਹਨੇ ਕਦੀ ਕਹਿਣਾ ਮੰਨਣਾ ਹੀ, ਪੁੱਤਰ ਹੁੰਦਾ ਕਦੇ ਮੰਨ ਲਿਆ ਕਿਤੇ ਨਾ ਮੰਨੇ, ਸਪੁੱਤਰ ਹੁੰਦਾ ਜਿਹੜਾ ਕਹਿਣਾ ਮੋੜਦਾ ਹੀ ਨਹੀਂ ਪਿੰਦਾ। ਸਪੁੱਤਰਾਂ ਦੀ ਲੋੜ ਹੈ, ਕਪੁੱਤਰਾਂ ਦੀ ਪੁੱਤਰਾਂ ਪੁੱਤਰ ਵੀ ਚੰਗਾ ਦੁਆ ਨੂੰ, ਕਪੁੱਤਰ ਦੀ ਲੋੜ ਨਹੀਂ। ਇਹ ਤਾਂ ਸਿੱਖਿਆ ਜੇ ਬਾਣੀ ਦੀ ਕਥਾ ਸੁਣੋਗੇ ਤੇ ਤੁਹਾਨੂੰ ਸੋਝੀ ਆਓ। ਹੁਣ ਮਾਈਆਂ ਦਾ ਆਪਣਾ ਫਰਜ਼ ਨਹੀਂ ਸਮਝਦੀਆਂ, ਭਾਈ ਆਪਣਾ ਨਹੀਂ ਸਮਝਦੇ। ਜਿਹੜੀ ਗ੍ਰਹਿਸਥੀਆਂ ਦੀ ਤੁਹਾਡੀ ਆਪਣੀ ਡਿਊਟੀ, ਉਹ ਵੀ ਸਾਨੂੰ ਕਰਨੀ ਪੈ ਰਹੀ ਹੈ। ਹੁਣ ਦੱਸੋ ਕਰੀਏ, ਸਾਡਾ ਕੰਮ ਆ ਬਾਣੀ ਦਾ ਗਿਆਨ ਦੇਣਾ, ਪਰ ਸਾਨੂੰ ਉਧਰੋਂ ਹੱਜ ਕੇ ਇੱਧਰ ਵੀ ਧਿਆਨ ਦੇਣਾ ਪੈ ਰਿਹਾ। ਕਿਉਂ ਜੇ ਤੁਸੀਂ ਡਿਊਟੀ ਆਪਣੀ ਕਰੋ ਤੇ ਸਾਨੂੰ ਇੱਧਰ ਵੀ ਖੇਚਲ ਨਾ ਕਰਨੀ ਪਏ। ਇਸ ਵੇਲੇ ਤੁਸੀਂ ਕੰਮ ਜੇ ਡਿੱਗ ਚੁੱਕੇ ਤੇ ਨਿਤ ਅਵਤਾਰ, ਨਿਤ ਅਵਤਾਰ ਮਹਾਤਮਾ ਦਾ ਕੀ ਕੰਮ ਹੈ? ਲੋਕਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਦੇਣੀ, ਜਾਗਰਤ ਕਰਨੀ ਪਿਆਰ ਦੇ ਨਾਲ। ਮੈਂ ਕੋਈ ਤਲਵਾਰ ਨਾਲ ਨੀ ਸਿੱਖਿਆ ਦੇ ਰਿਹਾ, ਪਿਆਰ ਨੂੰ। ਉਸ ਤੋਂ ਬਾਅਦ ਫਿਰ ਨਿਮਿਤ ਅਵਤਾਰ ਤੋਂ ਬਾਅਦ ਨਿਤ ਹੋਗਾ। ਨਿਮਿਤ ਦਾ ਮੈਂ ਦੱਸ ਚੁੱਕਿਆ। ਫਿਰ ਹੁੰਦੇ ਆ ਪੂਰਨ, ਜਿਵੇਂ ਕ੍ਰਿਸ਼ਨ 16 ਕਲਸ ਪੂਰਨ ਮੰਗੋ। ਇੱਕ ਫਿਰ ਹੁੰਦਾ ਪੂਰਨ ਤਾਂ, ਇਹ ਹੈ ਬਾਬਾ ਨਾਨਕ। ਇਹਨਾਂ ਤੋਂ ਵੱਧ ਵੱਡੀ ਭੂਮਿਕਾ ਵਾਲਾ ਅਵਤਾਰ ਨਾ ਅੱਜ ਤੱਕ ਹੋਇਆ, ਨਾ ਹੈ ਤੇ ਨਾ ਹੋਵੇ, ਸਭ ਨੂੰ ਵੱਡੇ। ਤਾਂ ਹੀ ਕੱਲ ਹੁਕਮਨਾਮੇ ਚ ਆਇਆ ਸੀ ਨਾ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਤੁਸੀਂ ਬੀਬੀਓ ਹੌਲੀ ਹੌਲੀ ਟਿਬਣ ਲੱਗ ਗਈ ਆ, ਮੈਂ ਉਹ ਨੀ ਕਰਦਾ ਕਦੀ ਹਿੱਲਣ ਦਿੱਤਾ ਕਦੀ ਕਹਿੰਦੀ, ਕਿਉਂ ਨਾ ਕਰਿਆ ਗੁਰੂ, ਕਲਾਸ ਆ ਗੁਰੂ ਨਾਨਕ ਦੀ ਲੱਗੀ ਹੋ, ਪੜ੍ਹਾਈ ਹੁੰਦੀ ਹੋਵੇ, ਵਿਦਿਆਰਥੀ ਆਪਣੀ ਮਰਜ਼ੀ ਨਾ ਆ ਜਾਏ, ਮਰਜ਼ੀ ਨਾ ਦੌੜ ਜਾਏ, ਤੇ ਦੱਸੋ ਗੱਲ ਕਿੱਧਰ ਨੂੰ ਜਾਏਗੀ? ਇਹ ਗੁਰੂ ਨਾਨਕ ਦਾ ਸਕੂਲ ਹੈ, ਗੁਰੂ ਨਾਨਕ ਦੀ ਕਲਾਸ ਚੱਲ ਰਹੀ ਹੈ, ਜਿੱਥੇ ਅਧਿਆਤਮ ਦੀ ਵਿਦਿਆ ਦਾ ਵਿਚਾਰ ਦਿੱਤਾ ਜਾ ਰਿਹਾ। ਘਰ ਉੱਥੇ ਹੀ ਰਹਿਣੇ, ਦੌੜੋ ਨੀ ਕਿਤੇ ਨੀ ਜਾਂਦੇ, ਇਹ ਨੀ ਜਾਣੇ ਕਿਤੇ ਵੀ। ਆਹ ਸਮਾਂ ਤੁਹਾਨੂੰ ਜ਼ਿੰਦਗੀ ਚ ਕਿਤੇ ਮਿਲਣਾ। ਆ ਪਾਪੜ ਤਾਂ ਰੋਜ਼ ਵੇਲੀ ਜਾਂਦੇ ਆ, ਗੱਜ ਕੇ ਬੋਲੋ ਸਾਨੂੰ, ਫਿਰ ਰੋਜ਼ ਆ ਕੇ ਸਾਡੇ ਕੋਲ ਪਿੱਟਦੀਆਂ, ਮੇਰਾ ਪਤੀ ਸੁਧਾਰੋ, ਮੇਰਾ ਮੁੰਡਾ ਸੁਧਾਰੋ, ਮੇਰਾ ਜਵਾਈ ਸੁਧਾਰੋ। ਜੇ ਸਧਾਰਨ ਦੀ ਸਿੱਖਿਆ ਦਿੰਦੇ ਆ ਤੇ ਕਥਾ ਸੁਣ ਨੂੰ ਤਿਆਰ ਕਿ ਬਾਬਾ ਰੌਲਾ ਪਾਉਣ ਨੀ ਹਟਦਾ, ਗੱਜ ਕੇ ਬੋਲੋ ਸਕਣਾ। ਜ਼ਿਆਦਾ ਦੁੱਖ ਬੀਬੀਆਂ ਨੂੰ ਹੁੰਦੇ, ਜੋ ਪਤੀ ਦਾ ਦੁੱਖ ਵੀ ਇਹਨਾਂ ਨੂੰ, ਪੁੱਤ ਦਾ ਦੁੱਖ ਵੀ ਇਹਨਾਂ ਨੂੰ, ਜਵਾਈ ਦਾ ਦੁੱਖ ਵੀ ਇਹਨਾਂ ਨੂੰ, ਤੇ ਬੰਦਿਆਂ ਨੂੰ ਜਿਹੜੇ ਲੀਡਰ ਕੀੜਾ ਨਾ ਆਰਾਮ ਨਾਲ ਪਾਇਆ, ਤੈਨੂੰ ਦੇਖੀ ਜੋ ਹੋਏਗਾ, ਗੱਜ ਕੇ ਬੋਲੋ ਸਕਣਾ। ਸਮਝਦੇ ਕਿ ਨਹੀਂ? ਤੁਹਾਡੇ ਸੁਧਾਰ ਵਾਸਤੇ ਮੈਂ ਸਿੱਖਿਆ ਦੇ ਰਿਹਾ ਕਿ ਤੁਹਾਡਾ ਕਲਿਆਣ ਹੋ ਜਾ, ਤੁਹਾਡਾ ਸਿਆਪਾ ਲੈ ਜਾ, ਰੋਜ਼ ਦਾ ਰੋਣਾ ਧੋਣਾ ਮਿਟ ਜਾ, ਤੇ ਤੁਸੀਂ ਸੁਣ ਨੂੰ ਤਿਆਰ ਨੇ। ਕਿਉਂਕਿ ਜਿਹੜੀ ਮਾਈ ਹੈ ਜਗਤ ਜਨਨੀ, ਜੇ ਮਾਤਾ ਪੂਰੇ ਧਰਮ ਵਿੱਚ ਤਰੱਕੀ ਕਰ ਜਾਏ, ਇਹ ਦੇਸ਼ ਔਰ ਕੌਮ ਦਾ ਸੁਧਾਰ ਕਰ ਸਕਦੀ। ਬੀਬੀਆਂ ਜੇ ਸਤੀ ਬਣ ਜਾਣ, ਕੋੜੀਆਂ ਦਾ ਕੋੜ ਹਟਾ ਸਕਦੀਆਂ ਪਤੀਆਂ ਦਾ, ਔਰ ਅੰਮ੍ਰਿਤਸਰ ਦਾ ਸਰੋਵਰ ਪ੍ਰਗਟ ਕਰ ਸਕਦੀ, ਦੁੱਖ ਭੰਜਣੀ ਤੇਰੀ, ਗੱਜ ਕੇ ਬੋਲੋ ਸਾਧ। ਪਰ ਜੇ ਸਿੱਧਕ ਹੋਵੇ, ਪਤੀ ਨੂੰ ਪਰਮੇਸ਼ਰ ਜਾਣਨ, ਪਤੀਆਂ ਦਾ ਵੀ ਫਰਜ਼ ਹੈ ਆਪਣੀ ਔਰਤ ਦਾ ਲਕਸ਼ਮੀ ਜਾਣ ਕੇ ਸਤਿਕਾਰ ਕਰਨ। ਇਹ ਨੀ ਵੀ ਉਹ ਸੁਖਮਨੀ ਪਾਠ ਨੂੰ ਕਹਿ ਤੂੰ ਆਂਡੇ ਭੁੰਨ ਕੇ ਦੇ, ਗੱਜ ਕੇ ਬੋਲੋ ਉਹ ਸਾਧ ਨੂੰ ਮੀਟ ਭੁੰਨ ਕੇ ਦੇ। ਉਹਨਾਂ ਨੂੰ ਵੀ ਇਹ ਮਨਮਤ ਨਹੀਂ ਕਰਨੀ ਚਾਹੀਦੀ। ਮੈਂ ਕੋਈ ਗੱਲ ਲਿਹਾਜ਼ ਨਾ ਤਾਂ ਨਹੀਂ ਕਰ ਰਿਹਾ, ਜਿਹੜੀ ਗੱਲ ਸਹੀ ਸਹੀ ਉਹ ਕਹਿ ਰਿਹਾ। ਕਹਿ ਤੁਹਾਡੇ ਗੱਜ ਕਿਨੇ, ਮੈਂ ਤਾਂ ਵਿਛੜਾ ਮਲਾਂਗਿਆ, ਪਰ ਫਿਰ ਤੁਹਾਡੇ ਲਈ ਗੱਲ ਪਤਾ, ਦੱਸੋ ਮੈਨੂੰ ਕੀ ਲੋੜ ਪਈ ਚੱਟੀ ਪਈ ਹੈ? ਬਾਕੀ ਬਾਬੇ ਆਉਂਦੇ ਆ ਘਰੋ ਘਰ ਗ੍ਰਾਹੀਆਂ ਕਰਦੇ ਫਿਰਦੇ ਆ, ਮੈਂ ਤੁਹਾਡੇ ਨਾਲ ਗੱਲ ਪੜ ਡਿਆ ਆ, ਠੀਕ ਆ ਕਿ ਨਹੀਂ? ਕਿਉਂਕਿ ਤੁਹਾਡੇ ਦੁੱਖ ਆਪਾਂ ਤੋਂ ਜਰੇ ਨਹੀਂ ਜਾਂਦੇ, ਤੁਹਾਡਾ ਲੂਣ ਖਾਂਦੇ ਆ। ਜੇ ਲੂਣ ਖਾ ਕੇ ਹਰਾਮ ਕਰੀਏ ਤੇ ਫਿਰ ਦੇਖਾ ਕਿੱਥੇ ਦਿਆਂਗੇ? ਤਾਂ ਮੈਂ ਟਾਈਮ ਵੱਧ ਲਾ ਰਿਹਾ ਕਿ ਸਾਡਾ ਵੀ ਤੁਹਾਡਾ ਫਨ ਖਾਧਾ ਸਫਲ ਹੋਵੇ। ਵਾਹਿਗੁਰੂ ਨੂੰ ਡਿਊਟੀ ਇਹ ਲਾਈ, ਕਈ ਵਾਰੀ ਅਰਦਾਸ ਕਰੀ ਜੀ, ਇਹ ਸਤਿਗੁਰੂ ਬਾਬਾ ਨਾਨਕ ਕੋਈ ਸਾਡੇ ਚ ਸਮਰੱਥਾ ਨੀ, ਨੀਚੋ ਨੀਚ ਭੈੜਿਓ ਭੈੜੇ ਮੰਦ ਕਰਮੀ, ਪਰ ਤੁਸੀਂ ਡਿਊਟੀ ਇਹੋ ਜਿਹੀ ਦੇਤੀ ਹੈ। ਆਪਣਾ ਬੋਝ ਚੁੱਕ ਨੀ ਹੁੰਦਾ, ਸੰਗਤ ਦਾ ਬੋਝ ਸਾਡੇ ਤੇ ਪਾ ਚਿੱਕੜ ਚੋਂ ਕੱਢਦੇ, ਕਿਤੇ ਇਸ ਚਿੱਕੜ ਨਾਲ ਸੀ ਨਾ ਪਲੀਤ ਹੋ ਜੀ। ਲੋਕਾਂ ਨੂੰ ਦਿਨ ਰਾਤ ਚਿੱਕੜ ਚੋਂ ਕੱਢਣ ਲੱਗੇ ਬੁਰਾਈਆਂ ਦੇ ਚੋਂ, ਸਾਨੂੰ ਸਮਰੱਥਾ ਦਿਓ ਕਿ ਅਸੀਂ ਵੀ ਸਵੱਛ ਰਹੀਏ ਤੇ ਸੰਗਤ ਚ ਵੀ ਸਵੱਛਤਾ ਆਵੇ। ਗੱਜ ਕੇ ਬੋਲੋ ਸਾਧੂ। ਇਹ ਹੈ ਪੂਰਨ ਕਾਮ ਅਵਤਾਰ, ਇਹ ਹੈ ਗਿਆਨ ਦੀ ਆਖਰੀ ਭੂਮਿਕਾ। ਫਿਰ ਇਸ ਤੋਂ ਬਾਅਦ ਬਖਸ਼ੇਪ ਦੋਸ਼ ਹੁੰਦਾ ਚੰਚਲਤਾ ਦਾ, ਚੰਚਲਤਾ ਹੁੰਦੀ ਅਪਾਸ਼ਨਾ ਕਬੂਲ। ਅਪਾਸ਼ਨਾ ਦਾ ਅਖਰੀ ਅਰਥ ਕੀ? ਉਪ ਆਸਨ, ਉਪ ਮੈਨੇ ਹੁੰਦਾ ਸਮੀਪ, ਆਸਨ ਮੈਨੇ ਆਸਨ, ਗੁਰੂ ਦੇ ਨੇੜੇ ਹੋ ਕੇ ਆਸਨ ਲਾਉਣ, ਇਹਨੂੰ ਅਪਾਸ਼ਨਾ ਕਹਿੰਦੇ। ਇਹ ਤਾਂ ਲੱਗੇਗਾ ਜੇ ਵੀ ਸਿਮਰਨ ਕਰਾਂਗੇ, ਧਿਆਨ ਕਰਾਂਗੇ, ਚੌਂਕੜੀ ਮੈਂ ਦੱਸੇ ਜੂਗਾ। ਇਸ ਤੋਂ ਬਾਅਦ ਬੁੱਧੀ ਦੇ ਉੱਤੇ ਇੱਕ ਹੋਰ ਪੜਦਾ, ਉਹਨੂੰ ਕਹਿੰਦੇ ਅਵਰਣ ਦੋਸ਼। ਬੰਦੇ ਦਾ ਮਨ ਤਾਂ ਭਜਨ ਟਿਕਣ ਲੱਗ ਪਿਆ, ਪਰ ਮਹਾਰਾਜ ਦਾ ਦਰਸ਼ਨ ਪ੍ਰਤੱਖ ਨਹੀਂ ਹੁੰਦਾ। ਦਰਸ਼ਨ ਨਾ ਹੋਣ ਕਰਕੇ ਮੈਂ ਨੀਰ ਬਹੇ ਬਹਿ ਚੱਲਿਆ ਜੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਬਿਲਪ ਕਰੇ ਚਾਤਰ ਕੀ ਨਿਆਇ, ਰੇਖਾ ਨੂੰ ਉਤਰਿਆ ਸਾਂਤ ਨਾ ਬਿਨ ਦੇਖੇ ਗੁਰ ਦਰਬਾਰੇ ਜੀ। ਉਹਨਾਂ ਚਿਰ ਚੈਨ ਨਹੀਂ ਹੁੰਦੀ, ਭਾਵੇਂ ਭਜਨ ਦਾ ਮਨ ਟਿਕ ਵੀ ਜਾਏ, ਪਰ ਜਿਹਦੇ ਲਈ ਭਜਨ ਕਰਦੇ ਜੇ ਉਹ ਸਾਹਮਣੇ ਆ ਕੇ ਪ੍ਰਗਟ ਨਹੀਂ ਹੁੰਦਾ ਤੇ ਮਨ ਟਿਕੇ ਕਿਵੇਂ? ਉਹ ਹੈ ਬੁੱਧੀ ਦੇ ਪੜਦਾ, ਜਿਹਨੂੰ ਮਹਾਰਾਜ ਕਾ ਭੰਭੀਰੀ ਕੇ ਪਾਪ ਪੜ ਦੋ ਬਿਨ ਪੇਖਾ ਦੂਰ ਆਈ। ਜਿਵੇਂ ਬੰਦੇ ਦੋ ਹੁਣ ਵਿਚਾਲੇ ਕੰਧ ਹੋਵੇ, ਆਵਾਜ਼ ਤਾਂ ਸੁਣਦੀ ਹੈ ਪਰ ਜੱਫੀ ਤਾਂ ਨੀ ਨਾ ਪੈਂਦੀ। ਗੁਰੂ ਨਾਲ ਮਿਲਾਪ ਉਦੋਂ ਹੋਵੇਗਾ ਜਿਹੜੀ ਵਿਚਾਲੇ ਅਗਿਆਨਤਾ ਦੀ ਕੰਧ ਉਹ ਟੈਟ, ਕਿਵ ਸਚਾਰਾ ਹੋ ਜਾਏ ਕਿਵ ਕੂੜਾ ਟੁੱਟਾ ਪਾਲ। ਅੱਗੇ ਉੱਤਰ ਦਿੰਦੇ ਹੁਕਮ ਰਜਾਈ ਚੱਲਣਾ ਨਾਨਕ ਦੇਖਿਆ, ਜਿਹੜੇ ਹੁਕਮ ਚਾਹੁਣਗੇ ਉਹਨਾਂ ਦੀ ਕੂੜ ਦੀ ਪਾਲ ਟੁੱਟੇਗੀ ਕੰਧ। ਹੁਕਮ ਮੈਂ ਸੁਣਾਈ ਜਾ ਰਹੀ। ਇਹ ਜਿਹੜਾ ਵਰਣ ਦੋਸ਼ ਇਹ ਹੁੰਦਾ ਗਿਆਨ ਦਾ ਦੂਰ, ਗਿਆਨ ਜਿਹੜਾ ਗੇ ਜਾਂ ਧਾਤੂ, ਗੇ ਮੈਨੇ ਹੁੰਦਾ ਜਾਣਨਾ, ਗਿਆਨ ਦੁਆਰਾ ਕਿਸੇ ਚੀਜ਼ ਨੂੰ ਜਾਣਿਆ ਜਾਂਦਾ, ਗਿਆਨ ਨੂੰ ਦੇਣ ਵਾਲਾ ਗਿਆਨੀ ਹੈ। ਜਿਹੜੀ ਵਾਸਤੂ ਦਾ ਗਿਆਨ ਲੈਣਾ ਉਹਨੂੰ ਗੇ ਕਹਿੰਦੇ ਆ, ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ ਪਰਮਾਤਾ ਪ੍ਰਮਾਣ ਪ੍ਰਵੇ ਨੂੰ ਤ੍ਰਿਪਤੀ ਕਹਿੰਦੇ। ਕੱਜ ਕੇ ਬੋਲੋ ਸਾਧੂ। ਇਹ ਗਿਆਨ ਦੁਆਰਾ ਪਹਿਲਾਂ ਗਿਆਨ ਸੁਣਨਾ, ਬਾਣੀ ਦੀ ਵਿਆਖਿਆ ਸੁਣਨੀ, ਇਹਦੇ ਨਾਲ ਸਾਨੂੰ ਇੰਨਾ ਗਿਆਨ ਹੋਜੂ ਆਹ ਚੀਜ਼ ਕਰਨ ਵਾਲੀ ਆ ਨਹੀਂ ਕਰਨ ਵਾਲੀ, ਆ ਪਾਪ ਆ, ਆ ਪੁੰਨ ਆ, ਸੁਰਗ ਆ, ਆ ਨਰਕ ਆ, ਆ ਨਿਸ਼ਕਾਮ ਕਰਮ ਆ, ਆਪਾਸ਼ਨਾ ਆ, ਹਾਂਜੀ ਰੱਬ ਦਾ ਇਹੋ ਜਿਹਾ ਸਰੂਪ ਆ। ਪਰ ਸਾਖਿਆਤ ਨਹੀਂ ਹੋਵੇਗਾ। ਸਾਖਿਆਤ ਕਰਨ ਲਈ ਫਿਰ ਜੋ ਮਹਾਤਮਾ ਨੇ ਨਾਮ ਦਾ ਅਭਿਆਸ ਵਿਧੀ ਨਾਲ ਦੱਸਿਆ ਉਹ ਕਰਨਾ ਪਵੇਗਾ, ਟੁੱਟ ਕੇ ਦੁਨੀਆ ਐ ਲੰਮਾ ਸਮਾਂ ਲਾ। ਹੁਣ 24 ਘੰਟੇ ਤੁਹਾਡੇ ਕੋਲ, 24,000 ਸਵਾਸ ਦਾ ਰੋਜ਼ ਘਾਟਾ ਪੈਂਦਾ, 1 ਰੁਪਏ ਦਾ ਪੈ ਜਾਏ ਤੇ 10 ਦਿਨ ਸੋਚਦੇ ਹਾਂ। ਜਿਹੜਾ 24,000 ਦਾ ਰੋਜ਼ ਪੈ ਰਿਹਾ, ਕਦੀ ਸੋਚਿਆ ਮੈਨੂੰ ਇੰਨਾ ਘਾਟਾ ਪੈ ਰਿਹਾ? 24,000 ਸਵਾਸ ਪੁੱਠਿਆਂ ਕੰਮਾਂ ਚ ਬਿਤਾਈ ਜਾਂਦੇ ਹੈ। ਇਹ ਮਾਨਸ ਨੇ ਮਿਲਣੀ ਹੈ, ਮਾਨਸ ਜਨ ਬੜ ਪੁੰਨੇ ਪਾਇਆ ਹਰ ਰਾਵਣ ਵੇਰਾ ਰਾਮ ਰਹੋ ਵਿਚਾਰ। ਫਿਰ ਸਾਹ ਸੰਗਤ ਜੀ ਆਪਣੇ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜਾ ਅਗਿਆਨਤਾ ਦਾ ਪੜਦਾ, ਇਹਦੀ ਨਿਵਿਰਤੀ ਲਈ ਨਾਮ ਦਾ ਅਭਿਆਸ ਕਰ। ਫਿਰ ਨਾਮ ਜਪਣ ਵਾਲੇ ਦੀ ਸੰਗਤ ਕਰਨੀ, ਉਤਸ਼ਾਹ ਵਧਿਆ ਰਹਿ, ਫਿਰ ਆਪਣੀ ਵਿਰਤੀ ਦੀਆਂ ਗੱਲਾਂ ਦੱਸਦੇ ਰਹਿਣਾ ਕਿ ਆਹ ਗੱਲ ਰੁਕਾਵਟ ਹੈ, ਮੈਂ ਬਾਹਾਂ ਕਿਉਂ ਨੀ ਵੱਧ ਰਿਹਾ। ਫਿਰ ਉਹ ਦੱਸਣਗੇ ਤੂੰ ਇਉਂ ਨੀ ਇਉਂ ਕਰ, ਫਿਰ ਅਗਲੀ ਮਜਲੀ ਨੂੰ ਹੌਲੀ ਹੌਲੀ ਮਿਲਦੀ ਜਾਵੇਗੀ। ਸੋ ਫਿਰ ਨਾਮ ਜਪਦਾ ਜਪਦਾ ਇੱਕ ਦਿਨ ਨਾਮੀ ਵਿੱਚ ਅਭੇਦ ਹੋ ਜਾਏਗਾ। ਜਿਹਦਾ ਨਾਮ ਜਪਦਾ ਨਾ, ਤੂੰ ਤੂੰ ਕਰਤਾ ਤੂੰ ਹੁਆ, ਮੁੱਝ ਮੈਂ ਰਹਾ ਨਾ ਮੂੰਹ, ਜਬ ਆਪਾ ਪਰਦਾ ਮਿਟ ਗਿਆ, ਜਤ ਦੇਖਾਂ ਤਾਤ ਤੂੰ, ਫਿਰ ਵਾਸਤਾ ਮਿਲੇਗੀ ਅਬ ਤੋਂ ਜਾਏ ਚੜਿਆ ਸੰਘਾਸਨ, ਮਿਲਿਆ ਸਾਰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਣ। ਕਬੀਰ ਕਹਿੰਦਾ ਅੱਗੇ ਤਾਂ ਮੈਂ ਰਾਮ ਰਾਮ ਕਰਦਾ ਫਿਰਦਾ ਸੀ, ਹੁਣ ਪਾਛੇ ਲਾਗੂ ਹਰ ਫਿਰਿਆ ਕੈਦ ਕਬੀਰ ਕਬੀਰ, ਇਹ ਅਵਸਥਾ ਉਦੋਂ ਮਿਲਦੀ। ਸੋ ਅੱਜ ਸ਼ਬਦ ਵਿੱਚ ਇਸ ਅਵਸਥਾ ਦੇ ਵਿਚਾਰ ਬਾਰੇ ਦੱਸਿਆ ਗਿਆ। ਸੋ ਆਓ, ਮੈਂ ਵੈਸੇ ਉਹ ਸਾਰੀ ਮਰਿਆਦਾ ਦਾ ਵਿਚਾਰ ਦੇ ਦਿੱਤਾ, ਹੁਣ ਸੰਖੇਪ ਹੀ ਅਰਥ ਹੋ ਸਕਣਗੇ। ਟਾਈਮ ਜ਼ਰੂਰ ਜਿਹੜੇ ਮੈਂ ਕਥਾ ਕਰਾਂ ਵੱਧ ਲੱਗਦਾ, ਪਰ ਜਦ ਤੱਕ ਮੇਰੀ ਤਸੱਲੀ ਨਾ ਹੋਵੇ ਉਨਾ ਚਿਰ ਨਹੀਂ ਮੈਂ ਕਦੀ ਹਟਿਆ। ਜੇ ਮੇਰੀ ਆਪਣੀ ਤਸੱਲੀ ਨਹੀਂ ਹੋਈ ਤਾਂ ਤੁਹਾਡੇ ਤੇ ਮੈਨੂੰ ਕੀ ਯਕੀਨ ਤੁਹਾਡੀ ਹੋਈ ਕਿ ਨਹੀਂ ਹੋਈ? ਜਦ ਤੱਕ ਮੈਨੂੰ ਆਪਾਂ ਨਾਲ ਨਾ ਆਪੇ ਕਥਾ ਕਰਦੀ ਉਨਾ ਚਿਰ ਨਹੀਂ ਮੈਂ ਸਰੋਤਿਆਂ ਨੂੰ ਮੰਨਦਾ, ਸੂਈਆਂ ਸਾਈਆਂ ਵੇਖ ਕੇ ਨਹੀਂ ਮੈਂ ਕਥਾ ਕੀਤੀ, ਨਾ ਇਹ ਵੇਖਿਆ ਮੈਨੂੰ ਇੰਨਾ ਟਾਈਮ ਦਿੱਤਾ। ਹੁਣ ਤਾਂ ਸਾਰਿਆਂ ਨੂੰ ਓਵਰ ਟਾਈਮ ਲਾਉਣੇ ਪੈਣੇ ਆ, ਦੁਨੀਆਂ ਬੜੀ ਪਿਛੜੀ ਪਈ। ਤੁਸੀਂ ਆ ਰੋਜ਼ ਸ਼ਿਫਟਾਂ ਦੂਰੀਆਂ ਲਾਉਣੇ ਕਿ ਨਹੀਂ? ਪੌਂਡ ਹੋਰ ਆ ਜਾਣ, ਪੌਂਡਾਂ ਨਹੀਂ ਤਾਂ ਘੰਟੇ ਵੱਧ ਲਾ ਲੈਂਦੇ ਆ, ਤੇ ਸਾਹ ਜਮਾ ਤੋਂ ਬਚਣ ਵਾਸਤੇ ਟਾਈਮ ਵੀ ਵੱਧ ਲਾਇਆ ਕਰੋ, ਗੱਜ ਕੇ ਬੋਲੋ ਸਾਧਨ। ਮੈਨੂੰ ਇਹ ਪਤਾ ਤੁਸੀਂ ਜਾ ਕੇ ਨਾ ਸੋਣਾ ਹੀ ਆ ਨਾ ਪੈਣਾ ਹੀ ਆ, ਜਾ ਕੇ ਟੈਲੀਵਿਜ਼ਨ ਲਾ ਲੈਣੀ। ਸੋਣਾ ਤਾਂ 12 ਤੋਂ ਪਹਿਲਾਂ ਹੈ ਹੀ ਨੀ, ਤੇ ਕਿਉਂ ਨਾ ਫਿਰ ਭਲੇ ਪਾਸੇ ਤੁਹਾਡਾ ਵੱਧ ਟਾਈਮ ਲਾਵਾਂ, ਗੱਜ ਕੇ ਬੋਲੋ ਸਾਧਨ। ਨਾ ਗੁਰੂ ਨਾਨਕ ਦੇ ਚਰਨਾਂ 'ਚ ਬੈਠੋ। ਸੋ ਨੌਵੇਂ ਪਾਤਸ਼ਾਹ ਕਿਰਪਾ ਕਰਦੇ ਹਾਂ, ਸੋਰਾ ਕਰ ਮਹਲਾ ਨੌਵਾ, ਜੋ ਨਾ ਦੁੱਖ ਨਾ ਦੁੱਖ ਨਹੀਂ ਮਨ। ਜਿਹੜਾ ਪੁਰਸ਼ ਭਾਈ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਸੁਖ ਸੁਨੇਹ ਵਾਰ ਪੈ ਨਹੀਂ ਜਾ ਕੇ, ਸੁਖਾਂ ਨਾਲ ਸੁਨੇਹ ਨਹੀਂ ਕਰਦਾ ਅਤੇ ਮਨ ਵਿੱਚ ਭੈ ਨਹੀਂ ਰੱਖਦਾ ਹੈ, ਜਮਾਂ ਦਾ ਕੰਚਨ ਮਾਰਦੀ ਮਨ, ਸੋਨੇ ਤੇ ਮਿੱਟੀ ਨੂੰ ਇੱਕ ਤੁਲ ਜਾਣਦਾ, ਭਾਵ ਉਹਦੀ ਭੇਦ ਵਾਲੀ ਵਿਰਤੀ ਜਿਹੜੀ ਉਹ ਨਸ਼ਟ ਹੋ ਗਈ। ਰਾਹੋ ਨਾ ਨਿੰਦਿਆ ਨਾ ਉਸਤਤ ਜਾ ਕੇ, ਨਾ ਉਹ ਗੁਰਮੁਖ ਪਿਆਰਾ ਕਿਸੇ ਨਿੰਦਿਆ ਕਰਦਾ ਤੇ ਨਾ ਕਿਸੇ ਝੂਠੀ ਉਸਤ ਕਰਦਾ। ਲੋਭ ਮੋਹ ਅਭਿਮਾਨ, ਲੋਭ ਮੋਹ ਅਭਿਮਾਨ ਤੋਂ ਵੀ ਰਹਿਤ ਰਹਿੰਦਾ, ਹਰ ਸੋਗ ਤੇ ਰਹਿ ਨਿਆਰੋ, ਹਰ ਖੁਸ਼ੀ ਤੇ ਸੋਗ ਗਮੀ ਦੋਹਾਂ ਤੋਂ ਨਿਆਰਾ ਰਹਿੰਦਾ, ਕਿਉਂਕਿ ਆਈ ਚੀਜ਼ ਦੀ ਖੁਸ਼ੀ ਨਹੀਂ ਕਰਦਾ ਤੇ ਗਈ ਦੀ ਗਮੀ ਨਹੀਂ ਕਰਦਾ, ਮਾਰੇ ਦੇ ਰੰਗ ਵਿੱਚ ਮਸਤ ਰਹਿੰਦਾ। ਨਾ ਹੀ ਮਾਨ ਅਭਿਮਾਨਾ, ਜੇ ਕਹਿੰਦੇ ਮਾਨ ਸਤਿਕਾਰ ਕੀਤਾ ਤੇ ਫੁੱਲ ਪਟਾਕਾ ਨਹੀਂ ਬਣਦਾ, ਜੇ ਅਪਮਾਨ ਹੋ ਗਿਆ ਤੇ ਝੂਠਾ ਨਹੀਂ ਪੈਣਾ, ਇਉਂ ਕਿਵੇਂ ਹੋਈ? ਉਹ ਕਹਿੰਦਾ ਜੋ ਪ੍ਰਭੂ ਦਾ ਹੋ ਕੇ ਮੈਂ ਠੀਕ ਹੈ। ਆਸਾ ਮਨਸਾ ਸਗਲ ਤਿਆਗ, ਆਸਾ ਅਸਲੋਕ ਦੀਆਂ ਮਨਸਾ ਪ੍ਰਲੋਕ ਦੀਆਂ ਸਾਰਿਆਂ ਨੂੰ ਤਿਆਗ ਕਰਕੇ ਜਗ ਤੇ ਰਹਿ ਨਰਾਸਾ, ਜਗ ਤੇ ਅਪਰਾਮ ਹੋ ਕੇ ਰਹਿੰਦਾ। ਜਿਵੇਂ ਜਨਕ ਰਾਜ ਜੀ ਨੂੰ ਵਜ਼ੀਰ ਨੇ ਪੁੱਛਿਆ, ਮਹਾਰਾਜ ਤੁਸੀਂ ਮਾਇਆ ਚ ਅਪਰਾਮ ਕਿਵੇਂ ਰਹਿੰਦੇ, ਨਿਰਲੇਪ ਕਿਵੇਂ ਰਹਿੰਦੇ ਹੋ? ਕਹਿੰਦੇ ਦਸਾਂ ਡੌਂਡੀ ਪਟਾਕ ਸੀ ਕਿ ਅੱਠਵੇਂ ਦਿਨ ਵਜ਼ੀਰ ਨੂੰ ਭੋਜਨ ਛਕਾ ਕੇ ਨਾਨਾ ਭਾਂਦੇ ਫਾਂਸੀ ਤੇ ਲਟਕਾ ਦਿੱਤਾ ਜਾਵੇ। ਹੁਣ ਵਜ਼ੀਰ ਨੂੰ ਅੱਠ ਦਿਨ ਨੀਂਦ ਕਿੱਥੇ ਆਵੇ? ਲਗਾ ਰਾਮ ਰਾਮ ਜਪਣ ਅੰਦਰੋਂ ਹੀ ਨਾ ਨਿਕਲੇ, ਫਿਰ ਰਿਹਾ ਕਿ ਜਮ ਨਾ ਆਵੇ। ਜਦੋਂ ਆਤਮਾ ਦੇ ਨਾਲ ਰਾਜ ਨੇ ਬੁਲਾ ਲਿਆ, ਨਾਨਾ ਪ੍ਰਕਾਰ ਦੇ ਭੋਜਨ ਛਕਾਏ, ਕਹਿੰਦੇ ਵਜ਼ੀਰ ਸਾਹਿਬ ਸੁਣਾਓ ਭੋਜਨਾਂ ਦਾ ਸਵਾਦ ਕਿਹੋ ਜਿਹਾ? ਕਹਿੰਦਾ ਮਹਾਰਾ ਹੁਣ ਮੈਨੂੰ ਭੋਜਨਾਂ ਦਾ ਸਵਾਦ ਹੀ ਦਾ, ਅੱਠ ਦਿਨ ਹੋ ਗਿਆ, ਹੁਣ ਤਾਂ ਮੌਤ ਦੀਦੀ ਆ ਵੀ ਫਾਂਸੀ ਦਾ ਰਸਾ ਗਲ ਪਿਆ। ਕਹਿੰਦੇ ਜੇ ਤੈਨੂੰ ਮੌਤ ਦੀਦੀ ਆ ਤੇ ਅੱਠ ਦਿਨ ਤੂੰ ਨਰਲੇਪ ਰਿਹਾ ਕਿ ਨਹੀਂ ਵਜ਼ੀਰੀ ਚ? ਕਹਿੰਦੇ ਸਾਨੂੰ ਮੌਤ ਯਾਦ ਹੈ, ਅਸੀਂ ਤਾਂ ਰਾਜ ਕਰਦੇ ਨਰਲੇਪ ਰਹਿੰਦੇ। ਗੱਜ ਕੇ ਬੋਲੋ ਸਾਧਨ। ਜਿਹਨਾਂ ਨੂੰ ਮੌਤ ਦਾ ਡਰ ਆ ਨਾ, ਉਹ ਸਾਧ ਸੰਗਤ ਜੀ ਹਮੇਸ਼ਾ ਹੀ ਬੁਰੇ ਕੰਮ ਤੋਂ ਬਚਦੇ। ਜਿਵੇਂ ਕੋਈ ਮਹਾਤਮਾ ਭਿਖਿਆ ਲੈਣ ਗਿਆ, ਪਹਿਲੀ ਉਮਰ ਦਾ ਸੀ, ਉਹ ਜਿਹੜੇ ਸੀਗੇ ਛੇੜ ਸਠਾਣੇ, ਉਹ ਚੀਪੜ ਬੜੇ ਹੀ ਦਾਨ ਨਾਲ ਦਿੰਦੇ। ਲੜਕੀ ਸੀ ਸਤਸੰਗੀ ਘਰਾਂ ਦੀ, ਉਹ ਸ਼ੋਇਸ਼ਪੁਰੀ ਦਾਨ ਪਿਆਰੀ ਨੂੰ ਦਿੰਦੀ ਰਹਿਣਾ, ਇਹਨਾਂ ਦਾ ਬੀਜ ਬੀਜੀ। ਉਹ ਜਿਹੜੇ ਮੁਨੀ ਆਇਆ ਭਿਖਿਆ ਦੇਣੇ ਆਈ, ਕਹਿਣ ਲੱਗੀ ਮੁਨੀ ਜੀ ਅਜੂ ਸਵੇਰ, ਇਹ ਸੰਤ ਜੀ ਹਾਲੇ ਤਾਂ ਸਵੇਰਾ ਪਹਿਲੀ ਉਮਰ ਹੈ, ਹੁਣੇ ਸੰਤ ਹੋ ਗਏ। ਮਹਾਤਮਾ ਕਹਿਣ ਲੱਗੇ ਮਮ ਡਰ ਕਾਲ ਕਾ, ਮੈਨੂੰ ਮੌਤ ਦਾ ਡਰ ਆ ਤਾਂ ਸੰਤ ਹੋ ਗਿਆ, ਪਤਾ ਮੌਤ ਕਦੋਂ ਆ ਜਾਣੀ ਆ? ਨਾ ਬਾਰਕ ਨਾ ਜੁਬਨ ਨਾ ਬਿਰਦੀ ਕਛ, ਬੰਦ ਉਹ ਬੇਲਾ ਨੇ ਬੁਝਿਆ ਜੋ ਆਏ ਪਰਾ ਜਮ ਫੰਦ। ਕਈ ਕਹਿੰਦੇ ਕੱਲ ਉਮਰ ਛੱਡ ਲਾਂਗੇ, ਕੱਲ ਨੂੰ ਬਾਣੀ ਪੜ ਲਾਂਗੇ, ਕੱਲ ਨਾਮ ਕਾਲ ਦਾ, ਕਾਲ ਕ੍ਰਾਂਤ ਆਵੇ ਕਰ, ਅਭੈ ਕ੍ਰਾਂਤਾ ਸੋਏ ਤਾਲ, ਪਾਸੇ ਕੁਛ ਨੂੰ ਹੋਏਗਾ ਜੇ ਸਿਰ ਪਰ ਆਵੇ ਕਾਲ। ਆਪਣਾ ਭਾਈ ਭਾਈ ਕਦ ਭਾਈ ਆਵੇ ਅੰਤ ਨਾ ਭਜਿਆ ਜੋ। ਫਿਰ ਮਹਾਤਮਾ ਕਹਿਣ ਲੱਗੇ ਤੁਮ ਕਰ ਗਿਆ ਹਵਾਲ, ਉਹ ਬੀਬੀ ਕਹਿਣ ਲੱਗੀ ਮਮ ਕਰ ਬਾਸੀ ਖਾਤਾ ਹੈ। ਅੰਦਰ ਸੱਸ ਨੇ ਸੁਣ ਲਿਆ, ਉਹ ਸੰਤ ਦਾ ਭਿਖਿਆ ਲੈ ਕੇ ਤੁਰ ਗਿਆ। ਉਹ ਸਾਧ ਸੰਗ ਜੀ ਨੌਂ ਤੇ ਸ਼ਿਕਾਇਤ ਕਰਦੀ ਹੈ ਵੀ ਨੌਂ ਮਿੱਟੀ ਪੁੱਟਦੀ ਹੈ ਸਾਰਾ ਫੁਕਰਿਆਂ ਕੋ, ਵੀ ਸਾਡੇ ਘਰ ਬਾਸੀ ਖਾਂਦੇ ਆ, ਰੋਜ਼ ਵਧੀਆ ਵਧੀਆ ਤੁੜਕੇ ਦੇ ਵਧੀਆ ਮਠਿਆਈਆਂ ਪਦਾਰਥ ਖਾਂਦੇ ਆ, ਇਹ ਕਹਿੰਦੀ ਬਾਸੀ ਖਾਂਦੇ, ਦਸ ਤਾਂ ਜਿੱਦਣ ਦੀ ਹੈ ਤਾਂ ਬੇਹੀ ਰੋਟੀ ਖਾਧੀ ਹੈ। ਉਹ ਸਹੁਰਾ ਕਹਿਣ ਲੱਗਾ ਇਹ ਪੁੱਤਰੀ ਅਸੀਂ ਤਾਂ ਕਦੀ ਬਾਸੀ ਖਾਧਾ ਨੀ ਬੇਹਾਂ ਨੂੰ। ਕਹਿੰਦੇ ਬਾਪੂ ਜੀ ਮੈਨੂੰ ਪਤਾ ਫਿਰ ਰੋਜ਼ ਤਾਜ਼ੇ ਖਾਂਦੇ ਆ, ਪਿਛਲਾ ਪੁੱਤਾ ਪੁੰਨ ਖਾ ਰਹੇ, ਗਾਹਾਂ ਨੀ ਕਰ ਰਹੇ, ਉਹ ਬੇਹਾ ਖਾ ਰਹੇ। ਗਾਹਾਂ ਪੁੰਨ ਕਰ ਲਓ, ਪਿਛਲਾ ਤਾਂ ਖਾ ਜਾਓਗੇ, ਗਾਹਾਂ ਕੀ ਕਰੋਗੇ? ਕਹਿੰਦਾ ਚੰਗਾ ਵੀ ਬੇਰੜੇ ਦੀਆਂ ਰੋਟੀਆਂ ਦਾਨ ਦੇ ਦਿਆ। ਬੀਬੀ ਨੇ ਮਹਾਤਮਾ ਬਾਅਦ ਤੇ ਬੇਰੜ ਦੀਆਂ ਰੋਟੀਆਂ ਪਕਾ ਲਈਆਂ ਖੁਸ਼ਕਾਂ, ਤੇ ਬਾਪੂ ਦੀ ਥਾਲੀ ਚ ਰੱਖ ਦਿੱਤੀਆਂ ਸੁੱਕੀਆਂ, ਲੂਣ ਭੁੱਕ ਕੇ ਪਾਣੀ ਨਾਲ ਲਪੇਟ ਕੇ, ਪਾਣੀ ਨਾਲ ਚੁੱਪੜ ਕੇ ਨਾ ਲੂਣ ਭੁੱਕ ਕੇ ਰੱਖ ਦਿੱਤੀ ਜਿਹਦੇ ਲਗਾ ਖਾਣ। ਕਹਿੰਦਾ ਕਿ ਬੀਬੀ ਮੰਨੀਆਂ ਬੜੀਆਂ ਸਖ਼ਤ ਆ, ਘਰ ਦੇ ਵਿੱਚ ਕਣਕ ਦਾ ਮੈਦਾਨ ਹੈ ਨੀ, ਕਹਿੰਦੇ ਬਾਪੂ ਜੀ ਜਿਹੜੀ ਚੀਜ਼ ਦਾ ਦਾਨ ਕਰੀ ਉਹ ਗਾਹਾਂ ਖਾਣਾ ਪੈਂਦਾ, ਮੈਂ ਕਿਹਾ ਹੁਣ ਤੁਹਾਡੇ ਦਾਨ ਦਿਆ ਪ੍ਰੈਕਟਿਸ ਕਰ ਲਓ, ਗੱਜ ਕੇ ਬੋਲੋ ਸਾਧਨ, ਜੋ ਦਾਨ ਦਈ ਉਹ ਖਾਣਾ ਪੈਂਦਾ, ਕਾਰਨ ਸੋਨੇ ਦਾ ਦਾਨ ਦਿੰਦਾ ਰਿਹਾ ਤੇ ਗਾਹ ਸੋਨਾ ਮਿਲੇ। ਫਿਰ ਕ੍ਰਿਸ਼ਨ ਨੂੰ ਕਹਿੰਦਾ 15 ਦਿਨ ਦਿਓ, ਉਦੋਂ ਆ 15 ਸ਼ਰਾਧਾਂ ਦੇ ਦਿਨ ਸ਼ੁਰੂ ਹੋਏ, 15 ਦਿਨ ਫਿਰ ਥਾਂ ਥਾਂ ਲੰਗਰ ਲਾ, ਉੱਥੋਂ ਆ ਲੋਕ ਸ਼ਰਾਧ ਕਰਨ ਲੱਗ ਪਏ 15 ਦਿਨ। ਗੱਜ ਕੇ ਬੋਲੋ ਸਾਧਨ, ਅੰਨੋ ਜੀ ਬ੍ਰਹਮਾ ਪਾਸਤੇ ਜਪਿਆ ਨਾ ਮੰਨ ਕੇ ਸਾਧ, ਅੰਨੇ ਕਾ ਸੰਗ ਨੀਕਾ ਬੰਨ, ਤਾਜਿਆ ਅੰਨ ਨਾ ਮਿਲਿਆ ਗੋਪਾਲ, ਛੋਟਾ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਗ, ਅੰਨ ਹੀ ਬ੍ਰਾਹਮਣ ਤਾਂ ਹੀ ਮਹਾਰਾਜ ਕਾ ਦੇਖ ਤੇ ਜਗ ਮੈਂ ਦੋ ਚਲਤ, ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ, ਤਿੰਨ ਕੇ ਕਾਸ਼ ਸਵਾਰਤਾ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰਾਂ ਨਿਤ ਜੀ। ਕਿੰਨੇ ਕੁ ਬਣ ਗਏ ਵਿਚਾਰ ਦੱਸਾਂ, ਆਓ ਭੋਗ ਪਾਈਏ, ਕਾਮ ਕ੍ਰੋਧ ਜੇ ਪਰਸਾ ਨਾ ਹਨ, ਜਿਹਨਾਂ ਗੁਰਮੁਖਾਂ ਨੂੰ ਪੰਜੇ ਵਿਕਾਰ ਨਾ ਸਪਰਸ਼ ਕਰਨ, ਤੇ ਕੱਟ ਬ੍ਰਹਮ ਨਿਵਾਸਾ, ਉਹਨਾਂ ਦੇ ਹਿਰਦੇ ਚ ਰੱਬ ਦਾ ਨਿਵਾਸ ਹੁੰਦਾ। ਰੱਬ ਦਾ ਜੇ ਨਿਵਾਸ ਹਿਰਦੇ ਚ ਕਰਨਾ ਨਾ, ਪੰਜਾਂ ਵਿਕਾਰਾਂ ਤੋਂ ਭਜਨ ਕਰਕੇ ਰਹਿ ਦੋ, ਗੁਰ ਕਿਰਪਾ ਜੇ ਨਰ ਕੋ ਕਿੰਨੇ, ਪੰਜਾਂ ਵਿਕਾਰਾਂ ਤੋਂ ਰਹਿਤ ਹੋਣ ਵਾਲੀ ਵਿਧੀ ਮਰਿਆਦਾ ਅਵਸਥਾ ਰੂਪੀ ਕਿਰਪਾ ਜਿਹਨਾਂ ਨਰਾਂ ਪੁਰਸ਼ਾਂ ਦੇ ਸਤਿਗੁਰੂ ਜੀ ਨੇ ਕੀਤੀ ਹੈ, ਇਹ ਜੁਗਤ ਪਛਾਣੇ, ਉਹਨਾਂ ਨੇ ਇਸ ਜੁਗਤੀ ਨੂੰ ਪਛਾਣਿਆ। ਉਹਨਾਂ ਦੀ ਅਵਸਥਾ ਫਿਰ ਕਿਵੇਂ ਹੁੰਦੀ ਹੈ? ਪਹਿਲਾਂ ਜਿੰਦੇ ਜੀਵਨ ਮੁਕਤੀ ਦਾ ਆਨੰਦ ਲੈਂਦੇ ਹੈ ਸਰੀਰ ਤਿਆਗਣ ਤੋਂ ਬਾਅਦ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ, ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਵੇਦਾਂ ਦੁਆਰਾ ਜਾਣਨੇ ਯੋਗ, ਉਹਦੇ ਵਿੱਚ ਇਉਂ ਲੀਨ ਹੋ ਜਾਂਦੇ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ, ਉਹ ਗੋਬਿੰਦ ਨਾਲ ਮਿਲ ਕੇ ਗੋਬਿੰਦ ਦਾ ਰੂਪ ਬਣ ਜਾਂਦੇ। ਇਹ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸਨ, ਸੋ ਆਪ ਜੀ ਦੇ ਚਰਨਾਂ ਚ 4 ਦਿਨ ਦਾ ਸਨ, ਹੋਰ ਬੇਨਤੀਆਂ ਕਰਨੀਆਂ ਹਨ, ਫਿਰ ਅਗਲੇ ਗੁਰਦੁਆਰੇ ਵਿਚਾਰ ਹੋਣਗੇ, ਤਾਂ ਦੇ ਗੱਜ ਵੱਜ ਕੇ ਹੁਣ ਮਾਰ ਕੇ ਆਇਆ ਕਰੋ ਔਰ ਸਮੇਂ ਨੂੰ ਸਫਲ ਕਰੋ, ਕਿਉਂਕਿ ਇਹ ਭਾਗਾਂ ਭਰੀਆਂ ਘੜੀਆਂ ਜਲਦੀ ਕਦੇ ਕਦੇ ਹੀ ਪ੍ਰਾਪਤ ਹੋਣੀਆਂ। ਜਿਹੜੀਆਂ ਬੇਨਤੀਆਂ ਮੈਂ ਕੀਤੀਆਂ ਇਹਨਾਂ ਨੂੰ ਸਾਧ ਸੰਗਤ ਜੀ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋ, ਔਰ ਘਰਾਂ ਚੋਂ ਮਾਸਾਂ ਕਬਾਬਾਂ ਦਾ ਤਿਆਗ ਕਰੋ, ਔਰ ਗੁਰੂ ਮਹਾਰਾਜ ਦੇ ਆਸ਼ੇ ਅਨੁਸਾਰ ਇਸ਼ਨਾਨ, ਅੰਮ੍ਰਿਤ ਵੇਲੇ ਕਰਨਾ ਗੁਰਮੁਖ ਨਾਮ ਦਾ ਇਸ਼ਨਾਨ, ਇਹ ਰੀਤੀ ਹੈ, ਗੁਰਮਤ ਦੇ ਲੱਛਣ ਹੈ, ਇਹਨਾਂ ਉੱਤੇ ਪਹਿਰਾ ਦਿਓ, ਫਿਰ ਸਤਿਗੁਰੂ ਬਾਬਾ ਨਾਨਕ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨਗੇ। ਸੋ ਇਹਨੀਆਂ ਬੇਨਤੀਆਂ ਤੋਂ ਅਰਦਾਸ ਖਿਮਾਂ ਦੇ ਜਾਚਕਾਂ ਹਨ, ਬਾਕੀ ਮਹਾਂਪੁਰਖਾਂ ਤੋਂ ਜਿਹਨਾਂ ਤੋਂ ਵਿਦਿਆ ਪੜ੍ਹੀ ਸੀ, ਫਿਰ ਮੈਂ ਕਿ ਆਹ ਵੀ ਗ੍ਰੰਥ ਪੜ੍ਹਾ ਦਿਓ। ਕਹਿਣ ਲੱਗੇ ਹੁਣ ਔਸ਼ਧੀ ਵੀ ਕਰਿਆ, ਦਵਾਈ ਬੂਟੀ ਵੀ ਸੰਗਤ ਦੀ ਕਰਿਆ, ਮੈਂ ਕਿਹਾ ਜੀ ਇਹ ਕਰਕੇ ਕੀ ਕਰਨਾ? ਕਹਿੰਦੇ ਨਹੀਂ, ਕਿਸੇ ਬਿਮਾਰ ਨੂੰ ਰਾਜੀ ਕਰਨਾ ਇਹ ਵੀ ਵੱਡਾ ਪੁੰਨ ਹੈ, ਗੱਜ ਕੇ ਬੋਲੋ ਸਭ। ਬਾਕੀ ਅੰਗਰੇਜ਼ੀ ਦਵਾਈ ਦਾ ਮੈਨੂੰ ਗਿਆਨ ਨਹੀਂ, ਦੇਸੀ ਦਵਾਈਆਂ ਦਾ ਵਿਚਾਰ ਉਹਨਾਂ ਮਹਾਤਮਾ ਨੇ ਦਿੱਤਾ ਸੀ, ਉਂਜ ਤਾਂ ਸਰਵ ਰੂਪ ਔਖਤ ਨਾਮ ਸੀ, ਮੈਂ ਜ਼ਿਆਦਾ ਜ਼ੋਰ ਦਿੰਦਾ। ਜੇ ਸਰੀਰ ਕਰਕੇ ਕੋਈ ਰੋਗੀ ਕਿਸੇ ਪ੍ਰਕਾਰ ਦਾ ਦਾਸ ਨਾਲ ਸੰਪਰਕ ਕਰਨਾ ਚਾਹੁੰਦਾ, ਜਿੱਥੇ ਤੱਕ ਮੇਰੀ ਬੁੱਧ ਹੈ, ਇਹ ਵੀ ਸੇਵਾ ਮੈਂ ਕਰਨ ਲਈ ਤੁਹਾਡੇ ਹਾਜ਼ਰ ਹਾਂ। ਉਂਜ ਤਾਂ ਕੋਈ ਨਾ ਕੋਈ ਪ੍ਰੇਮੀ ਰੋਜ਼ ਆਉਂਦੇ ਰਹਿੰਦੇ, ਬੜੇ ਪਾਗਲ ਗੁਰੂ ਕਿਰਪਾ ਨਾਲ ਤੁਹਾਡੇ ਇਸ ਸ਼ਹਿਰ ਚ ਰਾਜੀ ਹੋ ਚੁੱਕੇ। ਗੱਜ ਕੇ ਬੋਲੋ ਸਤਿ। ਅੱਜ ਇੱਕ ਲੜਕਾ ਪਾਗਲ ਆਇਆ ਸੀ, ਜ਼ੋਰ ਕੇ ਇੱਕ ਦਿਨ ਰਾਜੀ ਹੋਏ ਗੁਰੂ ਕਿਰਪਾ ਨਾਲ। ਸੋ ਉਹਨਾਂ ਨੂੰ ਜ਼ਿਆਦਾ ਤਾਂ ਸੇਵਾ ਹੀ ਲਾਈ ਜੀ, ਬਾਣੀ ਪਾਣੀ ਲਾਈ ਜੀ, ਨਾਲ ਕੁਝ ਦੇਸੀ ਦਵਾਈ ਦਾ ਵਿਚਾਰ ਦੱਸਦੇ ਜਾਂ। ਸੋ ਇਸ ਕਰਕੇ ਸੰਗਤ ਦੀ ਸੇਵਾ ਕਰਨੀ ਇਹ ਵੀ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਮੈਂ ਫਰਜ ਸਮਝਦਾ, ਕਿਉਂਕਿ ਉਹਨਾਂ ਦਾ ਹੁਕਮ ਸੀ ਕਿ ਇਹਦੇ ਵਿੱਚ ਵੀ ਇੱਕ ਆਸ਼ੀਰਵਾਦ ਮਿਲਦੀ ਹੈ, ਇਹਦੇ ਨਾਲ ਤੇਰੀ ਅਵਸਥਾ ਨੂੰ ਤਰੱਕੀ ਮਿਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।